ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ ਹਬ ਰੰਗ ਮਾਣ ਹੈ ਜਿਸ ਸੰਗ ਤੈ ਸਿਉ ਲਾਈਐ ਨੇਹ ਸੋ ਸਹੁ ਬਿੰਦ ਨ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹ ਹਬ ਰੰਗ ਮਾਣ ਹੈ ਜਿਸ ਸੰਗ ਤੈ ਸਿਉ ਲਾਈਐ ਨੇਹ ਸੋ ਸਹੁ ਬਿੰਦ ਨ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਇਸ ਅਸਥਾਨ ਤੋਂ ਰੋਜ਼ਾਨਾ ਹੀ ਆਪ ਸਮੂਹ ਸਾਧ ਸੰਗਤ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਚ ਆਏ ਹੋਏ ਹੁਕਮਨਾਮੇ ਦੀ ਵਿਚਾਰ ਸਰਵਣ ਕਰਦੇ ਹੋ ਔਰ ਜੋ ਇਸ ਅਸਥਾਨ ਤੇ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਚੱਲ ਰਹੀ ਹੈ ਸਮੇਂ ਅਨੁਸਾਰ ਉਸ ਲੜੀਵਾਰ ਵਿਚਾਰ ਵਿੱਚੋਂ ਵੀ ਆਪ ਜੀ ਸ਼ਬਦ ਸਰਵਣ ਕਰ ਦੇਖੋ। ਅੱਜ ਸਤਿਗੁਰਾਂ ਨੇ ਜੋ ਪਾਵਨ ਪਵਿੱਤਰ ਅੰਮ੍ਰਿਤ ਬਚਨ ਹੁਕਮ ਰੂਪ ਵਿੱਚ ਸਮੁੱਚੀ ਮਾਨਵਤਾ ਨੂੰ ਦਰਬਾਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤੇ ਨੇ ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੈਤਸਰੀ ਕੀ ਵਾਰ ਹੈ ਔਰ ਇਸ ਵਾਰ ਦੀ ਤੀਸਰੀ ਪੌੜੀ ਔਰ ਜੋ ਸ਼ਲੋਕ ਨੇ ਦੋ ਇਹ ਸਤਿਗੁਰੂ ਨੇ ਅੱਜ ਸਾਨੂੰ ਹੁਕਮ ਬਖਸ਼ਿਸ਼ ਕੀਤਾ ਹੈ। ਆਓ ਸਾਧ ਸੰਗਤ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ आप अपनी कला वरताओ, शब्द दी असीस बख्श के हिरदे दी पै भावनी एकाग्रता दी दात बख्श के आप ही विचार करा लवो। साध संगत प्यार अदब सहित कोई भी रसना विरवी वाणी ना रहे, प्यार संयुक्त उच्चारण करो जी। सतनाम श्री वाहे गुरु जी, करो बख्शिश फिर उच्चारण करो जी। सतनाम श्री वाहे गुरु जी,
सतनाम श्री वाहे गुरु साहिब जी। सलोक मन इच्छा दान करन सर्वत्र आसा पूर्ण है।
सतगुरु गुरु पंचम पातशाह जी महाराज, जिन्हां नू असी बहुत सत्कार योग विशेषणा नाल, सत्कार योग शब्दां नाल असी याद करने खां, जिवें असी लफ़्ज़ शांति दे पुंज, शहीदां दे सरताज, निम्रता दे दाते, आदिक बेअंत दैवी गुणां नाल भरपूर शब्दां दी वरतों करने खां, उत्थे असी गुरु अर्जुन देव जी लई विशेष एक शब्द वरतने आ कि बाणी के बोयत। हालांकि बाणी गुरु नानक साहब, गुरु अंगद देव, गुरु अमरदास, गुरु रामदास, गुरु तेग बहादुर जी की भी दर्ज है, पर खास करके गुरु साहबाना विचों बाणी दे उचारण करत्या लई असी गुरु अर्जुन देव लई शब्द वरतने आ बाणी के बोयत। बोयत दा लफ्जी अर्थ असी सारे जानने आ जहाज, और इस लफ्जां दी वरतों तवारीख इतिहास कहिंदी है कि गुरु अर्जुन साहिब महाराज जी दे सन्मान योग नाना धन गुरु अमरदास महाराज जी ने अपनी रसना तो कीती सी। गोइंदवाल साहिब दी उह घटना जदों गुरु अर्जुन देव महाराज रिड़दे होए नाना गुरदेव जी दे पलंग नूं हथ पांदे आ, बंसावली नामे च शब्द ने कि पलंग हिलदा है, ते महाराज शब्द वरदे आ इह कौन कहि पुरख भारी जिन्हें मंजी साडी हिलाई सारी। बंसावली नामा उच्च शब्द लिखे ने, इह कौन कहि पुरख भारी जिसने मंडी साडी हिलाई सारी। सन्मान योग बीबी भानी जी, मात भानी जी शब्द वरदे ने, पिता जी ए छोटा दोहता जी दोहता हजूर अपनी गोद च बिठा के कहिंदे ने, केवल दोहता नहीं ए दोहता बाणी का बोहता। ए मैं तां शब्द वरत्या आरंभ च, इहदा मतलब कि जो भट्टां ने शब्द कहे तै जन्मत गुरमत ब्रह्म पछाणियो। हालांकि बाबा पृथ्वी चंद, बाबा महादेवी उस वेड़े विच खेड़दे आ जिस वेड़े विच धन गुरु अर्जुन देव महाराज जी ने, पर गुरु अमरदास जी ने इन्हां तिन्ना दो दो त्या पहलियां चो ने तीसरे लई शब्द वरत्या बाणी का बोझ था। इहदा मतलब कि गुरु अमरदास महाराज ए बख्शिश करके असीस दे गए कि दोते तां दो होर भी ने, पर ए दोता साडा बाणी दा जहाज होवे। गुरु अर्जुन देव महाराज उन्होंने गुरु साहब की सारी बाणी कथा इकत्र की। चलो जिहड़ा अज विशा है, जो हुक्म है, गुरु ग्रंथ साहब जी दे अंदर जैतसरी राग दर्ज है। इस जैतसरी राग में जिहड़ी वार है जिसका हुण असी पाठ सरवण किया पौड़ी का, यह वार भी गुरु अर्जुन देव महाराज जी की उचारण की है। ते इस वार दे आरंभ विच ए बचन मिलदे हां कि जैत सरी महला पंजवां वार सलोकां नाल, ए असी इस वार दी आरंभता विच सरलेख है। ਇਹ ਤਾਂ ਸਪਸ਼ਟ ਹੋ ਗਿਆ ਕਿ ਜੈਸਰੀ ਰਾਗ ਹੈ, ਮਹੱਲਾ ਪੰਜਵਾਂ ਉਚਾਰਨ ਕਰਤੇ ਗੁਰੂ ਅਰਜਨ ਦੇਵ ਜੀ ਨੇ, ਤੇ ਨਾਲ ਮਹਾਰਾਜ ਜੀ ਨੇ ਇਹ ਸ਼ਬਦ ਲਿਖੇ ਨੇ ਵਾਰ ਸਲੋਕਾਂ ਨਾਲ। ਇਹਦਾ ਮਤਲਬ ਕਿ ਭਾਈ ਗੁਰਸਿੱਖੋ, ਪਾਠ ਕਰਨ ਵਾਲੇ ਜਿਗਿਆਸੂ ਜਨੋ, ਜਿਸ ਵਾਰ ਦਾ ਤੁਸੀਂ ਪਾਠ ਕਰਨ ਲੱਗੇ ਹੋ, ਇਸ ਵਾਰ ਦੀਆਂ ਪੌੜੀਆਂ ਵੀ ਪੰਜਵੇਂ ਮਹੱਲੇ ਦੀਆਂ ਨੇ, ਤੇ ਇਸ ਵਾਰ ਦੀਆਂ ਪੌੜੀਆਂ ਨਾਲ ਜਿੰਨੇ ਸ਼ਲੋਕ ਨੇ, ਇਹ ਸ਼ਲੋਕ ਵੀ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ। ਕਿਉਂਕਿ ਇੱਥੇ ਸਿਰਫ ਸ਼ਬਦ ਆਇਆ ਸ਼ਲੋਕ, ਇੱਥੇ ਮਹੱਲਾ ਨਹੀਂ ਆਇਆ। ਮਹਾਰਾਜ ਜੀ ਨੇ ਆਰੰਭ ਵਿੱਚ ਕਹਿ ਦਿੱਤਾ ਕਿ ਜੈਤ ਸਰੀ ਮਹੱਲਾ ਪੰਜਵਾਂ ਵਾਰ ਸ਼ਲੋਕਾਂ ਨਾਲ। ਇਹਦਾ ਭਾਵ ਇਹ ਸਪਸ਼ਟ ਕਿ ਜੈਤ ਸਰੀ ਰਾਗ ਹੈ, ਵਾਰ ਗੁਰੂ ਅਰਜਨ ਦੇਵ ਜੀ ਦੀ, ਇਸ ਵਾਰ ਨਾਲ ਜਿਹੜੇ ਸ਼ਲੋਕ ਨੇ ਉਹ ਵੀ ਗੁਰੂ ਅਰਜਨ ਦੇਵ ਜੀ ਦੇ। ਥੋੜੀ ਜਿਹੀ ਇੱਕ ਹੋਰ ਬੇਨਤੀ, ਇਸ ਪਵਿੱਤਰ ਵਾਰ ਦੇ ਅੰਦਰ 20 ਪੌੜੀਆਂ ਨੇ, ਇਸ ਨਾਲ 40 ਸ਼ਲੋਕ ਨੇ। ਥੋੜੀ ਜਿਹੀ ਇਸ ਬੇਨਤੀ ਨੂੰ ਫਿਰ ਅਰਜ਼ ਕਰਾਂਗਾ, ਤਵੱਜੋ ਦੇ ਕੇ ਸੁਣਿਓ ਕਿ 20 ਪੌੜੀਆਂ ਨੇ, 40 ਸ਼ਲੋਕ ਨੇ, ਪਰ ਪਹਿਲੇ ਸ਼ਲੋਕ ਉੱਤੇ ਲਿਖ ਦਿੱਤਾ ਸ਼ਲੋਕ, ਦੂਜੇ ਸ਼ਲੋਕ ਦੇ ਨਾਲ ਹੈਡਿੰਗ ਸਰਲੇਖ ਸ਼ਲੋਕ ਨਹੀਂ ਪਾਇਆ। ਇੱਕ ਇੱਕ ਪੌੜੀ ਨਾਲ ਦੋ ਦੋ ਸ਼ਲੋਕ ਮਹਾਰਾਜ ਜੀ ਨੇ ਦਰਜ ਕੀਤੇ ਨੇ। ਫਿਰ ਦੇਖੋ ਇਸ ਵਾਰ ਦੇ ਵਿੱਚ ਇਸੇ ਕਮਾਲ ਦੀ ਬਖਸ਼ਿਸ਼ ਕੀਤੀ, ਪਹਿਲਾ ਸ਼ਲੋਕ ਜਿਹੜਾ ਉਹ ਸੈਸਕ੍ਰਿਤੀ ਵਿੱਚ ਮਿਲੇਗਾ, ਦੂਜਾ ਸ਼ਲੋਕ ਜਿਹੜਾ ਉਹ ਲਹਿੰਦੀ ਵਿੱਚ ਮਿਲੇਗਾ, ਤੇ ਜਿਹੜੀ ਪੌੜੀ ਨਾਲ ਦਰਜ ਕੀਤੀ ਉਹ ਮਹਾਰਾਜ ਜੀ ਨੇ ਪੰਜਾਬੀ ਵਿੱਚ ਕੀਤੀ ਹੈ। ਹਾਲਾਂਕਿ ਸਕ੍ਰਿਪਟ ਸਾਰੇ ਜਾਣਦੇ ਆ ਗੁਰਮੁਖੀ ਹੈ। ਮੈਂ ਫਿਰ ਅਰਜ਼ ਕਰਾਂਗਾ, ਇਸ ਵਾਰ ਦੀ ਬਣਤਰ ਇਸ ਢੰਗ ਨਾਲ ਬਣਾਈ ਮਹਾਰਾਜ ਜੀ ਨੇ ਕਿ ਹਰ ਪੌੜੀ ਨਾਲ ਪਹਿਲਾ ਸ਼ਲੋਕ ਸੈਸਕ੍ਰਿਤੀ ਵਿੱਚ ਮਿਲਦਾ, ਫਿਰ ਲਹਿੰਦੀ ਵਿੱਚ ਦੂਜਾ ਮਿਲਦਾ, ਤੇ ਪੌੜੀ ਗੁਰਦੇਵ ਜੀ ਨੇ ਕਿਰਪਾ ਕਰ ਮੈਂ ਸ਼ਬਦ ਵਰਤਿਆ ਪੰਜਾਬੀ ਚ। ਹੁਣ ਇੱਥੇ ਜੋ ਅੱਜ ਅੰਮ੍ਰਿਤ ਬਚਨ ਨੇ, ਇਸ ਵਿੱਚ ਗੁਰਦੇਵ ਜੀ ਦੋਨਾਂ ਸ਼ਲੋਕਾਂ ਵਿੱਚ ਤੇ ਪੌੜੀ ਵਿੱਚ ਇੱਕ ਗੱਲ ਤੇ ਜ਼ੋਰ ਦਿੰਦੇ ਪਏ ਨੇ, ਇਹ ਇਨਸਾਨ, ਇਹ ਬੰਦੇ, ਇਹ ਮਨੁੱਖੋ, ਜਿਸ ਪਰਮਾਤਮਾ ਨੇ ਤੁਹਾਨੂੰ ਹਰ ਤਰ੍ਹਾਂ ਦੇ ਸੁੱਖ ਸਹੂਲਤ ਬਖਸ਼ਿਸ਼ ਕੀਤੇ ਨੇ, ਤੁਸੀਂ ਬਸ ਇੱਕੋ ਕੰਮ ਕਰੋ, ਜਿਨੇ ਸਭ ਕੁਝ ਦਿੱਤਾ ਉਹਦਾ ਸਿਰਫ ਧੰਨਵਾਦ ਹੀ ਕਰਨਾ ਸ਼ੁਰੂ ਕਰ ਦਿਓ। ਉਹਦਾ ਸ਼ੁਕਰਾਨਾ ਸ਼ਬਦ ਅਸੀਂ ਇੱਕ ਵਰਤਨੇ ਕਿ ਉਹਦਾ ਸ਼ੁਕਰ ਕਰਨਾ ਸ਼ੁਰੂ ਕਰੋ। ਇਸ ਅੰਮ੍ਰਿਤ ਪੌੜੀ ਦਾ ਪਹਿਲਾ ਸ਼ਲੋਕ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਮਨ ਇੱਛਾ ਦਾਨ ਕਰਨ। ਇੱਕ ਇੱਕ ਸ਼ਬਦ ਦੇ ਅਖਰੀ ਅਰਥ ਆਪਾਂ ਦੇਖੀ, ਮਨ ਇੱਛਾ ਦਾਨ ਕਰਨ। ਮਨ ਦਾ ਅਰਥ ਅਸੀਂ ਸਾਰੇ ਸਮਝਨੇ ਆ ਕਿ ਸਾਡੇ ਅੰਦਰ ਵਿਚਾਰ ਜਿਹੜੇ ਚੱਲਦੇ ਨੇ, ਇੱਛਾ ਦਾ ਅਰਥ ਹੈ ਖਾਹਿਸ਼, ਇੱਛਾ ਦਾ ਅਰਥ ਹੈ ਅੰਦਰ ਦੀ ਮੰਗ। ਮਨ ਇੱਛਾ ਦਾਨ ਕਰਨ, ਦਾਨ ਦਾ ਅਰਥ ਕਰਾਂਗੇ ਦਾਤਾ, ਕਰਨ ਦਾ ਅਰਥ ਕਰਨ ਵਾਲਾ। ਮਨ ਇੱਛਾ ਦਾਨ ਕਰਨ, ਇਹ ਚਾਰ ਸ਼ਬਦਾਂ ਦੇ ਲਫ਼ਜ਼ੀ ਅਰਥ ਹੋ ਗਏ, ਮਨ, ਖਾਹਿਸ਼, ਦਾਨ ਤੇ ਕਰਨ ਵਾਲਾ। ਹੁਣ ਇਹਦਾ ਜਦੋਂ ਵਾਕ ਬਣਾਵਾਂਗੇ ਤੇ ਇਹਦੇ ਅਸੀਂ ਇਹ ਅਰਥ ਕਰਾਂਗੇ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਜੀ ਜਿਹੜੇ ਮਨੁੱਖ ਦੇ ਮਨ ਦੀਆਂ ਇੱਛਾਵਾਂ ਪੂਰੀਆਂ ਕਰਦੇ ਨੇ, ਤੇ ਜੋ ਕੁਝ ਇਨਸਾਨ ਚਾਹੁੰਦਾ ਹੈ ਪਾਰ ਬ੍ਰਹਮ ਪਰਮੇਸ਼ਵਰ ਜੀ ਉਹ ਦਾਤਾਂ ਉਹਨੂੰ ਬਖਸ਼ ਦਿੰਦੇ ਨੇ। ਫਿਰ ਬੇਨਤੀ, ਮਨ ਇੱਛਾ ਦਾਨ ਕਰਨ, ਸਰਬੱਤਰ ਆਸਾ ਪੂਰਨ ਹੈ। ਸਰਬੱਤਰ ਦਰ ਤੇ ਸਾਰੀਆਂ, ਆਸਾ ਦਰ ਤੇ ਇੱਛਾਵਾਂ, ਪੂਰਨ ਦਾ ਅਰਥ ਪੂਰੀਆਂ ਕਰਨ ਵਾਲੇ। ਇਹਦਾ ਮਤਲਬ ਪਹਿਲੀ ਤੁਕ ਦਾ ਹੋ ਗਿਆ ਕਿ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲੇ, ਹਰ ਤਰ੍ਹਾਂ ਦੀ ਦਾਤ ਦੇਣ ਵਾਲੇ ਉਹ ਪਾਰ ਬ੍ਰਹਮ ਪਰਮੇਸ਼ਵਰ ਜਿਹੜੇ ਸਾਰੀਆਂ ਦਾਤਾਂ ਦਿੰਦੇ ਨੇ। ਮਨ ਇੱਛਾ ਦਾਨ ਕਰਨ, ਸਰਬੱਤਰ ਆਸਾ ਪੂਰਨ ਹੈ, ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਲਈ। ਥੋੜਾ ਜਿਹਾ ਇਸ ਅੰਮ੍ਰਿਤ ਤੁਕ ਦੇ ਅਰਥ ਹੋਰ ਅਸੀਂ ਵਿਸਤਾਰ ਸਹਿਤ ਕਰ ਸਕੀਏ। ਦੇਖੋ, ਇਸ ਦੁਨੀਆਂ ਵਿੱਚ ਕੋਈ ਵੀ ਇਨਸਾਨ ਐਸਾ ਨਹੀਂ ਜਿਹੜਾ ਹਰ ਬੰਦੇ ਦੀ ਹਰ ਇੱਛਾ ਨੂੰ ਪੂਰੀ ਕਰ ਸਕਦਾ ਹੋਵੇ। ਈਵਨ ਤੁਸੀਂ ਪਰਿਵਾਰ ਵਿੱਚ ਦੇਖੋਗੇ, ਮਾਂ ਬਾਪ ਜਿਤਨੇ ਮਰਜ਼ੀ ਤਨਾਡ ਹੋਣ, ਪਰ ਹਰ ਇੱਛਾ ਤਾਂ ਇੱਕ ਮੁਲਕ ਦਾ ਮਾਲਕ ਵੀ ਆਪਣੇ ਬੱਚਿਆਂ ਦੀ ਪੂਰੀ ਨਹੀਂ ਕਰ ਸਕਦਾ। ਸੱਚ ਇਹ ਉਹ ਕਹਿੰਦਾ ਸਾਰੀਆਂ ਇੱਛਾਵਾਂ ਨਹੀਂ। ਮਹਾਰਾਜ ਨੇ ਕੈਸੇ ਕਮਾਲ ਦਾ ਇਹ ਸ਼ਬਦ ਲਿਆ, ਕਹਿੰਦੇ ਨੇ ਭਲੇ ਲੋਕੋ, जिन्ने साडे अंदर इच्छावां ने, जिन्नियां साडे अंदर दियां ख्वाहिशां ने, इस दुनिया विच कोई बंदा किसे दियां पूरियां ख्वाहिशां नूं, मुकम्मल ख्वाहिशां नूं पूरियां नहीं कर सकदा। केवल एक पार ब्रह्म परमेश्वर है जिहड़ा बंदे दियां सारियां इच्छावां नूं पूरियां करन दी समर्था रखदा है। रब तो बिना कोई आस इन्नी पूरी नहीं करदा। महाराज जी दे अमृत शब्द जिहड़े असीं आनंद साहिब विच पढ़ने आ, साचे साहिबा क्या नाही कर तेरा, क्योंकि सरबत्तर आसां पूर्ण है, तुसीं हर आस पूरी करदे। साचे साहिबा क्या नाही कर तेरा, घर तां तेरा सब किछ है, जिस देहे सो पावे। है तेरे घर भी सब कुछ, पर तेरी मौज है जिन्हों तू देना चाहे। सतगुरु ने इस पहले बचन विच बख्शिश कीती कि परमात्मा के मन दियां इच्छावां नूं, इक लफ्ज जिहड़ा इत्थे वरते है दान करन, इहनूं असीं अगे थोड़ा जिहा खोलांगे इसे पवित्र बचन चों। दान करन, दास ने एक बार अर्ज कीती सी जी, दान जिहड़ा उह कदी खक नहीं हुंदा। जदों किसे नूं कोई दान करदा, दान इस करके नहीं दिता जांदा बंदे दी पात्रता वेख के, दान कदी गुण वेख के नहीं दिता जांदा, दान कदी लियाकत देख के नहीं दिता जांदा। सच इह वे कि दान तां सिर्फ दाते दे अपने तरस विच, दाते दे अपने मन दी मौज है। सच इह वे जे गुणां नूं वेख के दान करदे होण, ते सच्ची मुची गुणी लोक ही सिर्फ दाता नाल भरपूर हुंदे। दान दा मतलब इह कर लईए कि दाता किसे नूं दान दान दात देण लग्गिआं उहदा गुण औगुण नहीं देखदा, ਉਹ ਤਾਂ ਆਪਣੀ ਮੌਜ ਵਿੱਚ ਆਇਆ, ਜਿਹਨੂੰ ਮਰਜ਼ੀ ਜਦੋਂ ਮਰਜ਼ੀ ਤੇ ਜਿੱਥੇ ਮਰਜ਼ੀ ਉਹਦੀ ਝੋਲੀ ਵਿੱਚ ਦਾਤ ਪਾ ਦੇ। ਫਿਰ ਬੇਨਤੀ ਸੁਣਿਓ, ਜਿਹਦੀ ਝੋਲੀ ਚ ਦਾਤ ਪਾ ਰਿਹਾ ਉਹਦੀ ਕੀ ਦੇਣਖ ਹੈ। ਇਸੇ ਕਰਕੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਆ ਪਵਿੱਤਰ ਬਚਨ, ਬਾਬੇ ਫਰੀਦ ਦੀ ਸਲੋਕ ਦੀ ਵਿਆਖਿਆ ਵਿੱਚ ਜੋ ਬਾਬਾ ਜੀ ਨੇ ਕਿਹਾ ਕਿ ਪਹਿਲਾ ਪੈਰ ਹੈ ਫੁੱਲੜਾ ਫਲ ਪੀ ਪੱਛਾ ਰਾਤ, ਸਿਰਫ ਇਹਦੇ ਇਹ ਪ੍ਰਕਰਨ ਅੱਜ ਨਹੀਂ, ਇਹਦਾ ਸੰਬੰਧ ਨਹੀਂ ਅੱਜ ਦੇ ਇਸ ਸਲੋਕ ਦੇ ਨਾਲ, ਸਿਰਫ ਇੱਕ ਬੇਨਤੀ। ਇਸ ਕਰਕੇ ਵੀ ਦਾਨ ਸ਼ਬਦ, ਦਾਤ ਸ਼ਬਦ ਇਸ ਕਰਕੇ ਕਿ ਕੋਈ ਕਮਾਈ, ਕੋਈ ਜਪ, ਕੋਈ ਤਪ, ਅਸਲ ਚ ਕਮਾਈ ਵੀ ਰੱਬ ਦਾਨ ਦੇ ਰੂਪ ਵਿੱਚ ਹੀ ਬਖਸ਼ਿਸ਼ ਕਰਦਾ ਹੈ। ਇਹ ਵੀ ਤਾਂ ਉਹਦਾ ਦਾਨ ਹੀ ਹੈ ਨਾ ਜੀ, ਕਿਸੇ ਦੀ ਕੀ ਸਮਰੱਥਾ। ਹੁਣ ਬਾਬਾ ਜੀ ਨੇ ਕਿਹਾ ਪਹਿਲਾ ਪੈਰ ਹੈ ਫੁੱਲੜਾ ਫਲ ਪੀ ਪੱਛਾ ਰਾਤ, ਪਹਿਲਾ ਪੈਰ ਇਬਾਦਤ ਦਾ ਖਿੜੇ ਹੋਏ ਫੁੱਲ ਹੈ, ਪਿਛਲ ਪੈਰ ਅੰਮ੍ਰਿਤ ਵੇਲਾ, ਇਹ ਸੱਚੀ ਮੁੱਚੀ ਪੱਕੇ ਹੋਏ ਫਲ ਹੈ। ਅਗਲੀ ਤੋਕੇ ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ, ਜਿਹੜੇ ਜਾਗਦੇ ਨੇ ਕੰਨੋ ਦਰਥ ਕੋਲੋਂ, ਉਹ ਰੱਬ ਜੀ ਕੋਲੋਂ ਵਾਹਿਗੁਰੂ ਕੋਲੋਂ ਦਾਤ ਲੈਂਦੇ ਆ, ਸਾਈ ਕੰਨੋ ਦਾਤ। ਹੁਣ ਸ਼ਬਦ ਆ ਗਿਆ ਦਾਤ, ਅੱਗੇ ਫਿਰ ਗੁਰੂ ਨਾਨਕ ਸਾਹਿਬ ਨੇ ਦੀ ਵਿਆਖਿਆ ਕੀਤੀ ਜੀ, ਇਸ ਸਲੋਕ ਨੂੰ ਖੋਲਿਆ ਮਹਾਰਾਜ ਬਚਨ ਕਰਦੇ ਆ, ਦਾਤੀ ਸਾਹਿਬ ਸੰਧੀਆਂ। ਫਿਰ ਸੁਣਿਓ, ਸਾਈ ਕੰਨੋਂ ਦਾਤ, ਸਾਈ ਕੋਲੋਂ ਦਾਤ, ਪਰ ਜਿਹਨੂੰ ਦਾਤ ਮਿਲ ਰਹੀ ਹੈ ਉਹ ਹੱਕ ਮਤ ਸਮਝੇ ਕਿ ਮੇਰਾ ਹੱਕ ਬਣਦਾ ਦਾਤ ਦਾ। ਮਹਾਰਾਜ ਕਹਿੰਦੇ ਨੇ ਹੱਕ ਨਹੀਂ, ਇਹ ਦਾਤਾਂ ਸਾਈ ਦੀਆਂ ਨੇ। ਦਾਤੀ ਸਾਹਿਬ ਸੰਧੀਆਂ, ਕਿਆ ਚੱਲੇ ਕਿਸ ਨਾਲ, ਉਹਦੇ ਸਾਹਮਣੇ ਜਪ ਚੱਲੇਗਾ, ਉਹਦੇ ਸਾਹਮਣੇ ਸੇਵਾ ਚੱਲੇਗੀ, ਉਹਦੇ ਸਾਹਮਣੇ ਤੇਰੇ ਚੰਗੇ ਗੁਣ ਚੱਲਣਗੇ, ਉਹਦੇ ਸਾਹਮਣੇ ਤੇਰਾ ਜ਼ੋਰ ਚੱਲੇਗਾ। ਸੱਚੀ ਮੁੱਚੀ ਦਾਤਾਂ ਜ਼ੋਰ ਨਾਲ, ਤਾਕਤ ਨਾਲ, ਬਾਹੂ ਬਲੀ ਬਣ ਕੇ ਨਹੀਂ ਲਈਆਂ ਜਾਂਦੀਆਂ। ਦਾਤਾਂ ਤਾਂ ਉਹਦੀ ਮੌਜ ਹੈ, ਕਈ ਵਾਰੀ ਪਿੱਛੜ ਰਾਤ ਜਾਗਣ ਵਾਲੇ ਝੋਲੀਆਂ ਖਾਲੀ ਰਹਿ ਜਾਂਦੀਆਂ ਨੇ, ਕਈਆਂ ਸੁੱਤਿਆਂ ਹੋਇਆਂ ਨੂੰ ਉਠਾ ਕੇ ਦਾਨ ਦੇ ਦਿੰਦਾ ਹੈ। ਮੈਂ ਤਾਂ ਬੇਨਤੀ ਕੀਤੀ, ਦਾਨ ਸ਼ਬਦ ਬੜਾ ਗਹਿਰਾ ਹੈ। ਹਜ਼ੂਰ ਨੇ ਫਰਮਾਇਆ ਦਾਤੀ ਸਾਹਿਬ ਸੰਧੀਆਂ, ਕਿਆ ਚੱਲੇ ਤਿਸ ਨਾਲ, ਇੱਕ ਜਗੰਦੇ ਨਾਲ ਲਹਿਣ ਇੱਕ ਸੁੱਤਿਆਂ ਦੇ ਉਠਾਲ। ਫਿਰ ਬੇਨਤੀ ਜੀ, ਪਰਮਾਤਮਾ ਮਨ ਦੀਆਂ ਇੱਛਾਵਾਂ ਪੂਰੀਆਂ ਕਰਦੇ ਨੇ, ਉਹ ਦਾਨ ਕਰਨ ਵਾਲੇ ਨੇ, ਤੇ ਜਿੰਨੇ ਬੰਦੇ ਦੀਆਂ ਆਸਾਂ ਨੇ, ਮੁਰਾਦਾਂ ਨੇ, ਜੋ ਚਾਹੁੰਦਾ ਹੈ, ਸੱਚੀ ਮੁੱਚੀ ਉਹਦੇ ਘਰ ਚ ਕਿਸੇ ਚੀਜ਼ ਦੀ ਕਮੀ ਨਹੀਂ। ਸਭ ਸੁਖਦਾਤਾ ਰਾਮ ਹੈ, ਦੂਸਰ ਨਾਹਿਨ ਕੋਈ, ਸਿਰਫ ਉਹ ਹੈ ਜਿਹੜਾ ਸਾਰੀ ਆਸ ਪੂਰੀ ਕਰਦਾ ਹੈ। ਬੰਦਾ ਬੰਦੇ ਦੀ ਕਦੀ ਵੀ ਆਸ ਪੂਰੀ ਨਹੀਂ ਜੇ ਕਰ ਸਕਿਆ, ਜਿੰਨਾ ਮਰਜ਼ੀ ਸਮਰੱਥ ਆਪਣੇ ਆਪ ਨੂੰ ਸਮਝੇ। ਤਾਂ ਹੀ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਜੇ ਮਨ ਚਿਤ ਆਸ ਰੱਖਿਆ ਹਰ ਉੱਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਏ, ਉਹ ਸਮਰੱਥ ਹੈ। ਇਸ ਕਰਕੇ ਗੁਰੂ ਸਾਹਿਬ ਨੇ ਪਹਿਲਾ ਬਚਨ ਕੀਤਾ, ਮਨ ਇੱਛਾ ਦਾਨ ਕਰਨ, ਮਨ ਦੀਆਂ ਇੱਛਾਵਾਂ ਮੁਤਾਬਕ ਉਹ ਤੈਨੂੰ ਦਾਤਾਂ ਦਏਗਾ ਜੋ ਤੇਰੇ ਮਨ ਚ ਹੈ। ਤੇਰੀਆਂ ਸਾਰੀਆਂ ਆਸਾਂ ਨੂੰ ਪੂਰੀਆਂ ਕਰਨ ਵਾਲੇ ਹਨ।
ਖੰਡਨੰ ਕਲ ਕਲੇਸਹ,
ਖੰਡਨੰ, ਖੰਡਨ ਦਾ ਅਰਥ ਹੁੰਦਾ ਤੋੜਨਾ, ਅਖੰਡਨ ਦਾ ਅਰਥ ਆਪਾਂ ਸਾਰੇ ਜਾਣਦੇ ਹਾਂ ਟੁਕੜੇ ਕਰਨੇ, ਸਿੱਧੀ ਗੱਲ, ਤੋੜਨ ਦੀ ਬਜਾਏ ਟੁਕੜਾ ਸ਼ਬਦ ਵੀ ਸੋਹਣਾ ਲੱਗੇਗਾ, ਖੰਡਨ ਕਰ ਦੇਣਾ, ਤੋੜ ਦੇਣਾ। ਕਲ ਕਲੇਸ਼ ਹੈ, ਜਿੰਨੇ ਇਸ ਦੁਨੀਆਂ ਵਿੱਚ ਜ਼ਿੰਦਗੀ ਵਿੱਚ ਜਿੰਨੇ ਕਲੇਸ਼ ਨੇ, ਦੁੱਖ ਨੇ, ਪਰਮਾਤਮਾ ਇਕੱਲੀਆਂ ਦਾਤਾਂ ਨਹੀਂ ਦਿੰਦਾ, ਸੱਚੀ ਮੁੱਚੀ ਬੰਦੇ ਦੇ ਮਾਨਸਿਕ ਦੁੱਖਾਂ ਨੂੰ ਵੀ ਟੁਕੜੇ ਟੁਕੜੇ ਕਰ ਦਿੰਦਾ ਹੈ। ਇਸ ਬੇਨਤੀ ਨੂੰ ਫਿਰ ਸੁਣੋ, ਦੇਖੋ ਕੋਈ ਕਿਸੇ ਨੂੰ ਚੀਜ਼ ਦੇ ਸਕਦਾ ਹੈ, ਚਲੋ ਪਰਮਾਤਮਾ ਦੀ ਦਿੱਤੀ ਦਾਤ ਚੋਂ ਘਰ ਦੇ ਦਈਏ, ਗੱਡੀ ਦੇ ਦਈਏ, ਕਿਸੇ ਨੂੰ ਕੋਈ ਚੀਜ਼ ਤੁਸੀਂ ਦੇ ਸਕਦੇ ਹੋ, ਪਰ ਉਹਦੇ ਮਨ ਦੇ ਅੰਦਰ ਜਿਹੜਾ ਕਲੇਸ਼ ਉਹ ਬੰਦਾ ਨਹੀਂ ਮਿਟਾ ਸਕਦਾ। ਪਰਮਾਤਮਾ ਜਿੱਥੇ ਬਾਹਰ ਮੁਖੀ ਸਾਨੂੰ ਹਰ ਦਾਤਾਂ ਦਿੰਦੇ ਨੇ, ਉੱਥੇ ਉਹਦੇ ਚ ਇੰਨੀ ਵੱਡੀ ਸਮਰੱਥਾ ਹੈ, ਸਾਡੇ ਅੰਦਰ ਦੇ ਜਿੰਨੇ ਵੀ ਕਲ ਕਲੇਸ਼ ਨੇ ਪਾਰ ਬ੍ਰਹਮ ਪਰਮੇਸ਼ਵਰ ਸਾਰੇ ਦੁੱਖਾਂ ਦੇ ਟੁਕੜੇ ਟੁਕੜੇ ਕਰਕੇ ਰੱਖ ਦਿੰਦਾ ਹੈ। ਖੰਡਨ ਕਲ ਕਲੇਸ਼ ਹੈ, ਜਿੰਨੇ ਕਲੇਸ਼ ਨੇ, ਜਿੰਨੇ ਦੁੱਖ ਨੇ, ਸੱਚੀ ਮੁੱਚੀ ਜੀ ਗੁਰੂ ਸਾਹਿਬ ਨੇ ਤਾਂ ਇੱਥੋਂ ਤੱਕ ਬਖਸ਼ਿਸ਼ ਕੀਤੀ ਕਿ ਜੇਕਰ ਕੋਈ ਬੰਦਾ ਅੰਤਲੇ ਸਮੇਂ ਵੀ ਪਰਮਾਤਮਾ ਨੂੰ ਪੁਕਾਰੇ ਤੇ ਉਹ ਪਰਮਾਤਮਾ ਉਹਦੇ ਸਾਰੇ ਜਨਮ ਦੇ ਦੁੱਖ ਵੀ ਇੱਕ ਵਿੱਚ ਖੰਡਨ ਕਰ ਦਿੰਦਾ ਹੈ। ਹਜ਼ੂਰ ਦੇ ਬਚਨ ਨੇ, ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲ ਵਿਖ ਉਨ ਅੱਗ ਕੀਏ, ਹੋਆ ਅਸੁਰ ਸੰਘਾਰ, ਪੋਥੀ ਗੀਤ ਕਵਿਤ ਕਿਛ, ਕਦੇ ਨਾ ਕਰਨ ਧਰਿਆ, ਚਿਤ ਆਵੇ ਓਸ ਪਾਰ ਬ੍ਰਹਮ ਤਾ ਨਿਮਕ ਸਿਮਰਤ ਧਰਿਆ। ਇੰਨਾ ਦੁਖੀ ਬੰਦਾ, ਇਸੇ ਨੂੰ ਬਾਬਾ ਜੀ ਨੇ ਇਸੇ ਬਚਨ ਵਿੱਚ ਹੀ ਕਿਹਾ ਹੈ, ਜਾਂ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ। ਆ ਹੈ ਖੰਡਨ ਕਲ ਕਲੇਸ਼ ਹੈ, ਗ੍ਰਿਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ, ਗੌਣ ਕਰੈ ਚੌਂ ਕੁੰਟਕਾ, ਘੜੀ ਨਾ ਬੈਸਨ ਸੋਏ, ਚਿਤ ਆਵੇ ਓਸ ਪਾਰ ਬ੍ਰਹਮ। ਤੇ ਮਹਾਰਾਜ ਸ਼ਬਦ ਵਰਦਿਆ ਕਿ ਸੱਜਣਾ ਜੇ ਰੱਬ ਚੇਤੇ ਆ ਗਿਆ ਤਾਂ ਤਨ ਮਨ ਸ਼ੀਤਲ ਹੋਏ, ਤੇਰੇ ਅੰਦਰ ਨੂੰ ਠੰਡ ਪੈ ਜਾਏਗੀ। ਮੈਂ ਇਸ ਬੇਨਤੀ ਕਰਾਂਗਾ ਜੀ ਉਸ ਦਾ ਨਾਮ। ਹੁਣ ਦੇਖੋ ਮਹਾਰਾਜ ਨੇ ਉਦਾਹਰਨਾਂ ਦਿੱਤੀਆਂ ਸਮਝਾਉਣ ਲਈ, ਵੀ ਆਪਾਂ ਕਹਿ ਦਿਆਂਗੇ ਜੀ ਇੰਨੇ ਪੁਰਾਣੇ ਦੁੱਖ, ਇੰਨੀਆਂ ਪੁਰਾਣੀਆਂ ਮੁਸੀਬਤਾਂ, ਇੰਨੇ ਕਲ ਕਲੇਸ਼, ਇਹ ਕਿਵੇਂ ਖੰਡਨ ਹੋ ਸਕਦੇ ਆ? ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਆ ਕਿ ਮੰਨ ਲਓ ਕਿ ਇੱਕ ਇਨਸਾਨ 50 ਸਾਲ ਲਾ ਕੇ, ਇਹ ਸਿਰਫ ਸਮਝਣ ਲਈ ਉਦਾਹਰਨ ਹੈ, 50 ਸਾਲ ਲਾ ਕੇ ਬੰਦਾ ਜੰਗਲ ਵਿੱਚ ਲੱਕੜਾਂ ਕੱਟਦਾ, ਉਹ ਲੱਕੜਾਂ ਨੂੰ ਸੁਕਾਉਂਦਾ, 50 ਸਾਲ ਦਾ ਲੱਕੜਾਂ ਦਾ ਭੰਡਾਰ ਉਹਨੇ ਇਕੱਠਾ ਕੀਤਾ, ਗੱਠਾਂ ਇਕੱਠੀਆਂ ਕੀਤੀਆਂ, ਤੇ ਜੇਕਰ ਕਹੀਏ ਵੀ ਇਹਨਾਂ ਲੱਕੜਾਂ ਨੂੰ ਸਾੜਨ ਵਾਸਤੇ 50 ਸਾਲ ਤਾਂ ਲੱਗਣਗੇ ਨਾ। ਮੈਂ ਉਦਾਹਰਨ ਸਿਰਫ 50 ਸਾਲ ਲਈ, ਉਂਝ ਆਪਣੇ ਕੋਲੋਂ ਕਿ ਲੱਕੜਾਂ ਭਾਵੇਂ ਜਿਤਨੇ ਮਰਜ਼ੀ ਸਾਲਾਂ ਦੀ ਮਿਹਨਤ ਹੋਣ, ਪਰ ਜਿੰਨੇ ਸਾਲਾਂ ਦੀ ਮਿਹਨਤ ਉਹਨੂੰ ਸਾੜਦਿਆਂ ਓਨੇ ਸਮਾਂ ਨਹੀਂ ਲੱਗਦਾ। ਇੱਕ ਨਿੱਕੀ ਜੀ ਚਿੰਗਾੜੀ 100 ਸਾਲ ਦੀਆਂ ਲੱਕੜਾਂ ਦੀਆਂ ਗੱਠਾਂ ਨੂੰ ਸਾੜ ਕੇ ਰਾਹ ਕਰ ਦਿੰਦੀ ਏ। ਗੁਰਮੁਖੋ, ਗੁਰੂ ਨਾਨਕ ਦਾ ਸ਼ਬਦ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪਾਂ ਨੂੰ ਇੱਕ ਖਿੰਨ ਵੀ ਸਾੜ ਕੇ ਰਾਹ ਕਰ ਦਿੰਦਾ ਹੈ, ਇਹ ਉਸ ਦੀ ਸਮਰੱਥਾ ਹੈ। ਮਹਾਰਾਜ ਨੇ ਸ਼ਬਦ ਹੀ ਵਰਤੇ ਆ, ਈਂਧਨ ਕੀਤੋਂ ਮੂੰਹ ਘਣਾ, ਭੋਰੀ ਦਿੱਤੀਅਮ ਭਾਏ, ਇੱਕ ਥੋੜੀ ਜੀ ਅੱਗ ਦੀ ਚਿੰਗਾੜੀ। ਇਸ ਕਰਕੇ ਗੁਰਦੇਵ ਸ਼ਬਦ ਵਰਤ ਰਿਹਾ ਕਿ ਜਿੱਥੇ ਪਰਮਾਤਮਾ ਇੱਛਾਵਾਂ ਪੂਰੀਆਂ ਕਰਦੇ ਨੇ, ਉੱਥੇ ਉਹ ਜਿੰਨੇ ਵੀ ਸਾਡੇ ਕਲ ਕਲੇਸ਼ ਨੇ ਅੰਦਰ ਦੇ, ਉਹਨਾਂ ਦੇ ਖੰਡਨ ਹਾਰੇ ਹਨ।
ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ,
ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ। ਇਹਦਾ ਮਤਲਬ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ, ਇਹ ਮਨੁੱਖ ਚਲੋ ਇਹ ਮਨਾ, ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਚੇਤੇ ਕਰ ਜਿਹੜਾ ਤੇਰੇ ਤੋਂ ਦੂਰ ਨਹੀਂ, ਜਿਹੜਾ ਬਿਲਕੁਲ ਤੇਰੇ ਨੇੜੇ ਵਸਦਾ ਹੈ, ਉਸ ਪਰਮੇਸ਼ਵਰ ਨੂੰ ਤੂੰ ਯਾਦ ਕਰ।
ਹਬ ਰੰਗ ਮਾਣ ਹੈ ਜਿਸ ਸੰਗ,
ਹੁਣ ਇਸ ਇਹ ਸ਼ਲੋਕ ਦੋ ਤੁਕਾਂ ਮੁਕੰਮਲ ਹੋ ਗਈਆਂ ਨੇ, ਸਾਧ ਸੰਗਤ ਧਿਆਨ ਦਿਆ ਜੀ। ਇਸ ਤੋਂ ਅੱਗੇ ਪਰ ਮਹਾਰਾਜ ਕਹਿੰਦੇ ਖੱਬ ਰੰਗ ਮਾਣੈ ਜਿਸ ਸੰਗ। ਮੈਂ ਬੇਨਤੀ ਕੀਤੀ ਇਹ ਲੈਂਦੀ ਹੈ, ਹੱਬ ਦਾ ਅਰਥ ਹੈ ਸਾਰੇ ਸਭ। ਵੇਖੋ ਸ਼ਬਦ ਬੜੇ ਜੀ, ਇਹ ਕਈ ਵਾਰੀ ਹੁਣ ਇੱਥੇ ਸੱਸੇ ਦੀ ਤਾਂ ਤੇ ਖਾਹ ਵਰਤਿਆ ਗਿਆ ਹੈ, ਅਰਥ ਇਹਦੇ ਸਭ ਹੀ ਕਰਾਂਗੇ। ਹੱਬ ਰੰਗ ਮਾਣੈ ਜਿਸ ਸੰਗ, ਇੱਥੇ ਅੱਗੇ ਹੱਬ ਦਾ ਆ ਗਿਆ ਸਭ ਸਾਰੇ, ਤੇ ਰੰਗ ਦਾ ਲਫ਼ਜ਼ੀ ਅਰਥ ਇੱਥੇ ਵੇ ਮੌਜ ਮੇਲਾ ਆਨੰਦ। ਹਾਲਾਂਕਿ ਰੰਗ ਦੇ ਅਰਥ ਗੁਰਬਾਣੀ ਚ ਬਹੁਤ ਆਉਂਦੇ ਨੇ ਜੀ, ਜਿਵੇਂ ਅਸੀਂ ਪਾਠ ਕਰਨੇ ਆ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਉੱਥੇ ਰੰਗ ਦਾ ਅਰਥ ਪ੍ਰੇਮ ਹੈ। ਬਾਣੀ ਚ ਰੰਗ ਦਾ ਸ਼ਬਦ ਦਾ ਅਰਥ ਕਲਰ ਦੇ ਰੂਪ ਵਿੱਚ ਵੀ ਆਇਆ ਹੈ, ਜਿਵੇਂ ਅਸੀਂ ਪਾਠ ਕਰਨੇ ਆ ਨਾਨਕ ਲਾਲੋ ਲਾਲ ਕੈ ਸੱਚੇ ਰੱਤਾ ਸੱਚ। ਹੁਣ ਇੱਥੇ ਸ਼ਬਦ ਆਇਆ ਹੱਬ ਰੰਗ, ਇਹਦਾ ਅਰਥ ਜਿੰਨੇ ਤੂੰ ਘਰ ਦੀਆਂ ਖੁਸ਼ੀਆਂ, ਜਿੰਨੇ ਆਨੰਦ, ਜਿੰਨੀਆਂ ਮੌਜਾਂ, ਅੱਗੇ ਫਿਰ ਮਹਾਰਾਜ ਨੂੰ ਖੋਲਣਗੇ ਕੀ ਮੌਜਾਂ। ਹੱਬ ਰੰਗ ਮਾਣੈ ਜਿਸ ਸੰਗ, ਜਿਸ ਪਰਮਾਤਮਾ ਦੀ ਕਿਰਪਾ ਨਾਲ, ਜਿਹਦੀ ਤਫੈਲਿਸ਼, ਜਿਹਦੀ ਮਿਹਰ ਨਾਲ ਤੂੰ ਆਪਣੇ ਪਰਿਵਾਰ ਵਿੱਚ ਬੈਠਾ ਹੋਇਆ ਇਹ ਸਾਰੀਆਂ ਰੰਗ ਖੁਸ਼ੀਆਂ ਮਾਣ ਰਿਹਾ ਹੈ।
ਤੈਸੋ ਲਾਈਆ ਨੇਹੋ,
ਤੈਸੋ ਲਾਈਆ ਨੇਖੋ, ਉਸ ਪਰਮਾਤਮਾ ਨੂੰ ਤੂੰ ਪਿਆਰ ਕਰ, ਨਿਉ ਦਾ ਅਰਥ ਪ੍ਰੀਤ, ਜਿਸ ਦੀ ਕਿਰਪਾ ਨਾਲ ਤੂੰ ਸਾਰੇ ਆਨੰਦ ਖੁਸ਼ੀਆਂ ਮਾਣ ਰਿਹਾ ਹੈ। ਇਹ ਇਨਸਾਨ ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਤੂੰ ਪਿਆਰ ਕਰ, ਉਹਨੂੰ ਮੁਹੱਬਤ ਕਰ, ਉਹਨੂੰ ਯਾਦ ਕਰ, ਉਹਨੂੰ ਪਿਆਰ ਨਾਲ ਪੁਕਾਰ, ਜਿਹਦੀ ਕਿਰਪਾ ਤੇਰੇ ਉੱਪਰ ਸਾਰੀਆਂ ਬਖਸ਼ਾਂ ਖੁਸ਼ੀਆਂ ਦੇ ਰਹੀ ਹੈ।
ਸੋ ਸਹੁ ਬਿੰਦ ਨਾ ਵਿਸਰੋ,
ਸੋ ਸਹੁ ਬਿੰਦ ਨਾ ਵਿਸਰੋ। ਸੋ ਦਾ ਅਰਥ ਉਹ, ਸਹੁ ਦਾ ਅਰਥ ਕਰਾਂਗੇ ਪਰਮੇਸ਼ਵਰ ਪਤੀ, ਬਿੰਦ ਦਾ ਅਰਥ ਥੋੜਾ ਜਿੰਨਾ ਸਮਾਂ ਵੀ, ਵਿਸਰੋ ਦਾ ਅਰਥ ਨਾ ਵਿਸਾਰੋ। ਐ ਇਨਸਾਨੋ, ਐ ਭਲੇ ਪੁਰਸ਼ੋ, ਐ ਮਨੁੱਖੋ, ਜਿਸ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੀਆਂ ਸੁਖੀ ਖੁਸ਼ੀਆਂ ਮਾਣਦੇ ਹੋ, ਉਸ ਪਰਮੇਸ਼ਵਰ ਨੂੰ ਇੱਕ ਬਿੰਦ ਜਿਤਨਾ ਸਮਾਂ ਵੀ ਭੁਲਾਓ ਨਾ, ਉਹਨੂੰ ਯਾਦ ਰੱਖੋ, ਉਹਦਾ ਚਿੰਤਨ ਕਰੋ।
ਨਾਨਕ ਜਿਨ ਸੁੰਦਰ ਰਚਿਆ ਦੇਹੋ,
ਅੱਗੇ ਫਿਰ ਗੁਰੂ ਅਰਜਨ ਸਾਹਿਬ ਕਹਿੰਦੇ ਬਖਸ਼ਿਸ਼ ਕਰਦੇ ਆ ਕਿ ਜਿਸ ਪਰਮਾਤਮਾ ਨੇ ਤੁਹਾਡੀ ਆ ਸੋਹਣੀ ਦੇਹ ਬਣਾਈ ਹੈ, ਜਿਹਨੇ ਰਚੀ ਹੈ, ਜਿਹਨੇ ਬਣਾਈ ਹੈ, ਉਸ ਪਰਮਾਤਮਾ ਨੂੰ ਤੁਸੀਂ ਚੇਤੇ ਕਰੋ। ਇਹ ਸੀ ਜੀ ਚਾਰ ਤੁਕਾਂ ਤੇ ਦੋ ਸਲੋਕ, ਥੋੜੇ ਜਿਹੇ ਦੇ ਅਰਥ ਆਪਾਂ ਫਿਰ ਇੱਕ ਵਾਰੀ ਜ਼ਿਹਨ ਚ ਲੈ ਜਾਈਏ, ਕਿਉਂਕਿ ਸ਼ਬਦ ਦੀ ਕਥਾ ਦਾ ਮਤਲਬ ਮੈਂ ਹਰ ਵਾਰੀ ਕਹਿੰਦਾ ਹੁੰਦਾ ਚੇਤੇ ਕਰਾਉਣ ਲਈ, ਹੁਕਮ ਦੀ ਕਥਾ ਦਾ ਮਤਲਬ ਇਹ ਵੇ ਕਿ ਜਿਹੜਾ ਸ਼ਬਦ ਅੱਜ ਦਾਤਾ ਨੇ ਦਿੱਤਾ ਹੈ ਉਸ ਦਾ ਅਰਥ, ਉਹਦੇ ਅਖਰੀ ਅਰਥ, ਉਹਦਾ ਭਾਵ ਕੀ ਹੈ। ਦੋ ਸ਼ਲੋਕ ਚਾਰ ਤੁਕਾਂ ਨੇ, ਇਹਨੂੰ ਫਿਰ ਬੇਨਤੀ ਕਰਾਂ, ਹਜ਼ੂਰ ਨੇ ਬਚਨ ਕੀਤਾ ਜਿਸ ਪਰਮਾਤਮਾ ਨੇ ਤੇਰੇ ਮਨ ਦੀਆਂ ਇੱਛਾ ਪੂਰਨੀਆਂ ਕਰਨੀਆਂ, ਜਿਹੜਾ ਸਮਰਥਕ ਹੈ, ਜਿਹੜਾ ਹਰ ਆਸ ਪੂਰੀ ਕਰਦਾ, ਜਿਹੜਾ ਸੱਚੀ ਮੁੱਚੀ ਤੇਰੇ ਅੰਦਰ ਦੇ ਦੁੱਖਾਂ ਕਲੇਸ਼ਾਂ ਦਾ ਨਾਸ ਕਰਤਾ। ਦੂਸਰਾ ਬਚਨ ਕਿਹਾ ਜਿਹਦੀ ਬਖਸ਼ਿਸ਼ ਨਾਲ ਤੂੰ ਮੌਜ ਮੇਲੇ ਆਨੰਦ ਖੁਸ਼ੀਆਂ ਮਾਣਨਾ ਪਏ, ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਚੇਤੇ ਕਰ, ਤੇ ਨਾਲ ਕਿਹਾ ਜਿਸ ਬੌਡੀ ਨਾਲ ਤੂੰ ਖੁਸ਼ੀਆਂ ਮਹਿਸੂਸ ਕਰਨੇ, ਇਸ ਸੁੰਦਰ ਦੇਹੀ, ਦੁਰਲੱਭ ਦੇਹੀ ਨੂੰ ਜਿਸ ਪਰਮਾਤਮਾ ਨੇ ਸਵਾਰਿਆ, ਤੂੰ ਉਸ ਪਰਮਾਤਮਾ ਨੂੰ ਯਾਦ ਕਰ। ਅੱਗੇ ਫਿਰ ਮਹਾਰਾਜ ਇਹਨਾਂ ਦੋ ਸ਼ਲੋਕਾਂ ਦਾ ਪੌੜੀ ਦੇ ਵਿੱਚ ਇਹਦੀ ਵਿਆਖਿਆ ਹੋਰ ਕਰਨਗੇ। ਤੇ ਬੜੀ ਬਖਸ਼ਿਸ਼ ਕੀਤੀ ਮਹਾਰਾਜ ਜੀ ਨੇ, ਆਪ ਜਦੋਂ ਜੈਤ ਸ਼੍ਰੀ ਕੀ ਵਾਰ, ਚਲੋ ਮੈਂ ਸ਼ਬਦ ਫਿਰ ਕਹਿ ਦਿਆਂ, 20 ਪੌੜੀਆਂ ਵਿੱਚ ਜਦੋਂ ਪੜੋਗੇ, ਪਹਿਲੇ ਸਲੋਕ ਦੀ ਵਿਆਖਿਆ ਦੂਜਾ ਕਰ ਰਿਹਾ ਤੇ ਦੋਨਾਂ ਸਲੋਕਾਂ ਦੀ ਵਿਆਖਿਆ ਪੌੜੀ ਵੀ ਕਰਦੀ। ਜਿਵੇਂ ਦਾਸ ਨੇ ਇੱਕ ਵਾਰ ਅਰਜ਼ ਕੀਤੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਨਾ ਜੇ ਕਹੋ ਮਹਾਰਾਜ ਜੀ ਕਿ ਅਸੀਂ ਸਿਰਫ ਇੱਕ ਤੁਕ ਚ ਗੱਲ ਸਮਝਣੀ ਚਾਹੁੰਦੇ ਹਾਂ, ਇੰਨੀ ਸੰਖੇਪ ਸਾਨੂੰ ਸਮਝਾਓ, ਅਸੀਂ ਦੋ ਤੁਕਾਂ ਸਮਝਣੀ ਚਾਹੁੰਦੇ ਹਾਂ, ਤੇ ਗੁਰੂ ਗ੍ਰੰਥ ਸਾਹਿਬ ਕਹਿਣਗੇ ਆ ਮੇਰੇ ਕੋਲ, ਮੈਂ ਤੈਨੂੰ ਇੱਕ ਤੁਕ ਵਿੱਚ ਵੀ ਸਮਝਾ ਦੇਣਾ, ਤੇ ਜੇ ਕਹੀਏ ਮਹਾਰਾਜ ਮੈਂ ਡਿਟੇਲ ਨਾਲ ਵਿਸਤਾਰ ਨਾਲ ਸਮਝਣਾ, ਤੇ ਗੁਰੂ ਗ੍ਰੰਥ ਸਾਹਿਬ ਕਹਿਣਗੇ ਆ ਮੈਂ ਤੈਨੂੰ ਇਸੇ ਗੱਲ ਨੂੰ 80 ਤੁਕਾਂ ਨਾਲ ਹੀ ਸਮਝਾ ਦੇਣਾ। ਦੇਖੋ ਮੰਨ ਲਓ ਸੁਖਮਨੀ ਸਾਹਿਬ ਦਾ ਬਚਨ ਜੀ, ਅਸੀਂ ਹਜ਼ੂਰ ਦਾ ਬਚਨ ਪੜ੍ਹਦੇ ਹਾਂ ਮਨ ਸਾਚਾ ਅੱਠਵੀਂ ਅਸ਼ਟਪਦੀ ਨਾਲ ਸ਼ਲੋਕ, ਇੱਕ ਉਦਾਹਰਣ ਲਈਏ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇੰਨੀਆਂ ਤੁਕਾਂ ਚ ਕਹਿ ਦਿੱਤਾ ਵੀ ਬ੍ਰਹਮ ਗਿਆਨੀ ਕੌਣ, ਜਿਹਦੇ ਮਨ ਚ ਸੱਚ, ਜਿਹਦੇ ਮੁੱਖ ਸੱਚ, ਜਿਹਦੇ ਨੇਤਰਾਂ ਚ ਵੀ ਸੱਚ। ਤਿੰਨ ਹੀ ਗੱਲਾਂ ਕਹੀਆਂ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ, ਮਨ ਕਰਕੇ ਮੁੱਖ ਕਰਕੇ ਨੇਤਰਾਂ ਕਰਕੇ। ਤੇ ਜੇ ਕਹੀਏ ਮਹਾਰਾਜ ਤੁਸੀਂ ਦੱਸ ਦਿੱਤਾ ਪਰ ਸਾਨੂੰ ਡਿਟੇਲ ਨਾਲ ਦੱਸੋ ਵਿਸਤਾਰ ਨਾਲ, ਫਿਰ ਪਿਆਰਿਓ ਅੱਠ ਪਦਿਆਂ ਵਿੱਚ ਦਸ ਦਸ ਤੁਕਾਂ ਇੱਕ ਇੱਕ ਪਦੇ ਵਿੱਚ ਦਰਜ ਕਰਕੇ ਗੁਰੂ ਅਰਜੁਨ ਦੇਵ ਨੇ ਇਹਨਾਂ ਤਿੰਨਾਂ ਤੁਕਾਂ ਦੀ ਵਿਆਖਿਆ 80 ਤੁਕਾਂ ਦੇ ਵਿੱਚ ਕਰ ਦਿੱਤੀ ਹੈ। ਇਸ ਕਰਕੇ ਯਾਦ ਰੱਖੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਸੇ ਵਿਸ਼ੇ ਨੂੰ ਤੁਸੀਂ ਸੰਖੇਪ ਸਮਝਣਾ ਹੈ ਉਹਦੇ ਲਈ ਇੱਕ ਸਲੋਕ ਵੀ ਅਰਥ ਕਰ ਜਾਏਗਾ, ਜੇ ਵਿਸਤਾਰ ਨਾਲ ਸਮਝਣਾ ਹੈ ਤੇ ਕਈ ਕਈ ਅੰਗ ਗੁਰੂ ਗ੍ਰੰਥ ਸਾਹਿਬ ਦੇ ਉਸੇ ਗੱਲ ਦੀ ਵਿਆਖਿਆ ਕਰੀ ਜਾਣਗੇ। ਇਹ ਅੱਜ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਚਾਰ ਤੁਕਾਂ ਨੇ, ਦੋ ਸਲੋਕ, ਹੁਣ ਇਹਦੀ ਵਿਆਖਿਆ, ਹੱਬ ਰੰਗ ਕੀ ਨੇ, ਖੁਸ਼ੀਆਂ ਕੀ ਨੇ, ਕਿਉਂ ਚੇਤੇ ਕਰਨਾ, ਇਸਦੀ ਵਿਆਖਿਆ ਹਜ਼ੂਰ ਪੌੜੀ ਚ ਕਰ ਰਹੇ ਹਨ।
ਪੌੜੀ ਜੀਉ ਪ੍ਰਾਣ ਤਨ ਧਨ ਦੀਆ,
ਜੀਉ ਪ੍ਰਾਣ ਤਨ ਧਨ ਦੀਆ, ਇੱਥੋਂ ਸ਼ੁਰੂ ਕਰਦੇ ਆ ਮਹਾਰਾਜ। ਜੀਉ ਦਾ ਅਰਥ ਹੈ ਜਿੰਦ, ਜਿੰਦ ਹੈ ਤੇ ਪ੍ਰਾਣਾਂ ਦੀ ਹਰਕਤ ਹੈ, ਜੇ ਜਿੰਦ ਹੀ ਕੋਈ ਨੀ ਅੰਦਰੋਂ ਖਾਂਸੀ ਉਡਾਰੀ ਮਲ ਗਿਆ ਪ੍ਰਾਣ ਕਿੱਥੇ ਚੱਲਣੇ, ਸਵਾਸ ਤਾਂ ਚੱਲਣਗੇ ਜੇ ਅੰਦਰ ਜੀਉ ਹੈ। ਮਹਾਰਾਜ ਕਹਿੰਦੇ ਜਿਸ ਪਰਮਾਤਮਾ ਨੇ ਤੇਰੀ ਬੋਡੀ ਵਿੱਚ ਰਹਿਣ ਵਾਸਤੇ ਚਲਾਉਣ ਲਈ ਪਹਿਲਾਂ ਜੀਉ ਦਿੱਤਾ, ਉਹਨੇ ਬਖਸ਼ਿਸ਼ ਕੀਤੀ, ਉਹਨੇ ਪ੍ਰਾਣ ਦਿੱਤੇ, ਤੇ ਪਰਮਾਤਮਾ ਨੇ ਮਿਹਰ ਕਰਕੇ ਤੈਨੂੰ ਤਨ ਦਿੱਤਾ ਤੇ ਬਖਸ਼ਿਸ਼ ਕੀਤੀ, ਇੱਥੇ ਖੁਸ਼ੀਆਂ ਮਾਣਨ ਵਾਸਤੇ ਤੈਨੂੰ ਧਨ ਵੀ ਦਿੱਤਾ। ਆਹ ਤੈਨੂੰ ਦੱਸ ਕਿਵੇਂ, ਕਿਉਂ ਉਹਨੂੰ ਤੂੰ ਚੇਤੇ ਕਰਨਾ, ਜਿਹਨੇ ਜੀਉ ਪ੍ਰਾਣ ਤਨ ਅਤੇ ਧਨ ਇਹਦੀ ਬਖਸ਼ਿਸ਼ ਕੀਤੀ ਹੈ।
ਦੀਨੇ ਰਸ ਭੋਗ,
ਦੀਨੇ ਰਸ ਭੋਗ, ਤੈਨੂੰ ਦੁਨੀਆਂ ਵਿੱਚ ਜੀਣ ਦੇ ਲਈ ਅਨੇਕਾਂ ਤਰ੍ਹਾਂ ਦੇ ਭੋਗ ਦਿੱਤੇ, ਅਨੇਕਾਂ ਤਰ੍ਹਾਂ ਦੇ ਰਸ ਦਿੱਤੇ। ਸੱਚੀ ਮੁੱਚੀ ਜੀ ਉਹਨੇ ਬੜੀ ਬਖਸ਼ਿਸ਼ ਕੀਤੀ। ਸੁਖਮਨੀ ਸਾਹਿਬ ਜੀ ਦੇ ਇਹ ਪਦਾ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨਮਾਏ, ਇਹ ਵੀ ਤੇ ਰਸ ਭੋਗ ਹੈ ਨਾ। ਜੇ ਪ੍ਰਸਾਦ ਪੀਵੈ ਸੀਤਲ ਜਲਾ, ਮਹਾਰਾਜ ਕਹਿੰਦੇ ਜਿਹਦੀ ਕਿਰਪਾ ਨਾਲ ਤੂੰ ਠੰਡਾ ਠੰਡਾ ਪਾਣੀ ਪੀ ਰਿਹਾ, ਜੀਭ ਨਾਲ ਉਹਦਾ ਸਵਾਦ ਚੱਕ ਰਿਹਾ। ਜੇ ਪ੍ਰਸਾਦ ਬਸੈ ਸੁਖਮੰਦਰ, ਤਿਸੈ ਧਿਆਏ ਸਦਾ ਮਨੰਦਰ। ਜੇ ਪ੍ਰਸਾਦ ਅਭੁੱਖਨ ਪਹਿਰੀਜੈ ਮਨ, ਤਿਸ ਸਿਮਰਤ ਕਿਉਂ ਆਲਸ ਕੀਜੈ। ਬੇਨਤੀ ਕਰਾਂਗਾ, ਜੇ ਪ੍ਰਸਾਦ ਸੁਗੰਧਿਤ ਤਲਾਂ ਮੈਂ, ਜਿਹਦੀ ਕਿਰਪਾ ਨਾਲ ਤੂੰ ਸੁਗੰਧੀ ਲਾ ਰਿਹਾ, ਰਸ ਮਾਣ ਰਿਹਾ, ਜੋ ਕੁਝ ਪਰਮਾਤਮਾ ਨੇ ਤੈਨੂੰ ਦਿੱਤਾ ਉਹਦੀ ਬਖਸ਼ਿਸ਼ ਨਾਲ ਤੂੰ ਖੰਡਾ ਰਿਹਾ ਹੈ, ਉਸ ਪਰਮਾਤਮਾ ਨੇ ਤੈਨੂੰ ਅਨੇਕਾਂ ਤਰ੍ਹਾਂ ਦੇ ਰਸ ਭੋਗ ਦਿੱਤੇ ਹਨ।
ਗ੍ਰਹਿ ਮੰਦਰ ਰਥ ਅਸ ਦੀਏ,
ਗ੍ਰਹਿ ਤੈਨੂੰ ਘਰ ਦਿੱਤਾ, ਮੰਦਰ ਦਾ ਅਰਥ ਕਰਾਂਗੇ ਮਕਾਨ ਦਿੱਤੇ, ਤੈਨੂੰ ਕੀਮਤੀ ਅਸਵਾਰੀ ਕਰ ਲਈ, ਅਸਵਾਰੀ ਲਈ ਕੀਮਤੀ ਘੋੜੇ ਦਿੱਤੇ, ਤੈਨੂੰ ਬਹਿਣ ਵਾਸਤੇ ਰੱਥ ਦਿੱਤੇ। ਪਰ ਅੱਜ ਦੇ ਪਰਪੇਖ ਵਿੱਚ ਜੇ ਅਸੀਂ ਘੋੜੇ ਰੱਥ ਦੇ ਅਰਥ ਕਰਾਂਗੇ, ਜਿਹਨੇ ਤੈਨੂੰ ਕੀਮਤੀ ਤੋਂ ਕੀਮਤੀ ਸਵਾਰੀ ਦਿੱਤੀ, ਇਹਨੂੰ ਤੁਸੀਂ ਮੋਟਰਸਾਈਕਲ ਕਹਿ ਲਓ, ਕਾਰ ਕਹਿ ਲਓ, ਗੱਡੀ ਕਹਿ ਲਓ, ਜਹਾਜ਼ ਕਹਿ ਲਓ, ਇਹਦਾ ਮਤਲਬ ਪਰਮਾਤਮਾ ਨੇ ਜੋ ਕੋਈ ਤੈਨੂੰ ਦਿੱਤਾ ਉਸ ਪਰਮਾਤਮਾ ਦਾ ਸ਼ੁਕਰ ਕਰ।
ਰਚ ਭਲੇ ਸੰਯੋਗ,
ਰਚ ਭਲੇ ਸੰਯੋਗ, ਰਚ ਦਾ ਅਰਥ ਬਣਾ ਕੇ, ਭਲੇ ਦਾ ਅਰਥ ਚੰਗੇ, ਸੰਯੋਗ ਦਾ ਅਰਥ ਮਿਲਾਪ ਭਾਗ। ਉਹ ਬੰਦਿਆ ਉਸ ਪਰਮੇਸ਼ਵਰ ਦਾ ਵਾਰ ਵਾਰ ਸਵਾਸ ਸਵਾਸ ਚਿੰਤਨ ਕਰ, ਸਿਮਰਨ ਕਰ, ਜਿਹਨੇ ਤੈਨੂੰ ਚੰਗੇ ਭਾਗਾਂ ਨਾਲ ਸੰਯੋਗ ਬਣਾ ਕੇ ਪਰਿਵਾਰ ਵੀ ਦਿੱਤਾ ਹੈ, ਜਿਹਨੇ ਸਾਰੇ ਤੈਨੂੰ ਸੁੱਖ ਦਿੱਤੇ, ਇਹ ਚੰਗੇ ਭਾਗ ਵੀ ਉਹਦੀ ਬਖਸ਼ਿਸ਼ ਹਨ।
ਸੁੱਤ ਬਣਤਾ ਸਾਜਨ ਸੇਵਕ ਦੀਏ,
ਸੰਯੋਗ ਵਿੱਚ ਕੀ ਦਿੱਤਾ, ਉਹਨੇ ਪੁੱਤਰ ਦਿੱਤੇ, ਉਹਨੇ ਸੱਜਣ ਦਿੱਤੇ, ਉਹਨੇ ਰਿਸ਼ਤੇਦਾਰ ਦਿੱਤੇ, ਉਹਨੇ ਮਿੱਤਰ ਦਿੱਤੇ, ਉਹਨੇ ਤੈਨੂੰ ਜ਼ਿੰਦਗੀ ਵਿੱਚ ਵਿਚਰਨ ਵਾਸਤੇ ਅਨੇਕਾਂ ਤਰ੍ਹਾਂ ਦੇ ਖੂਨ ਦੇ ਰਿਸ਼ਤਿਆਂ ਦਾ ਸੰਯੋਗ ਬਣਾ ਕੇ परमात्मा ने ये भी तेनू दात दिती है
प्रभ देवन योग
ये भी परमात्मा ही देन वाला है उस परमेश्वर ने तेनू ए बख्शिश कीती है
हर सिमरत तन मन हरिया
जे परमात्मा दा सिमरन करेगा तेरा तन भी खेड़े विच आएगा तेरा मन भी खेड़े विच आ जाएगा मन दा सोका भी मर असल च शरीर दा साड़ा तो मन दी साड़ा है जे मन सड़िया पै शरीर कदी खेड़े च नहीं आ सकदा सच है मन खेड़े विच होवे ते तन कदी साड़े विच नहीं आ सकदा जिस दा सिमरन कीतिया तेरा तन मन दोनों खरे हो जांदे ने हरे दा अर्थ जिथे पत झड़नी आउणी सोका नहीं पैणा उस परमात्मा दी बख्शिश जिन्हें तेनू ए असीस दिती है
लह जाहे विजोग
लह जाहे विजोग विजोग दर्थे दी विछोड़ा जिदी किरपा नाल जेड़ा तेरा ते परमात्मा दे दरम्यान विजोग है विछोड़ा है जिस दा नाम विजोग नू भी दूर कर दिंदा है विछोड़े नू भी दूर कर दिंदा है उस परमात्मा दा सिमरन कर
साध संग हर गुण रमो
फिर महाराज कहंदे किवें जप साध संग हर गुण रमो साध संगत विच जा खरी परमात्मा दे गुणा नू रमो दर्त जिवें सी वरतने आ चेते कर संगत विच बैठ के उस पार ब्रह्म परमेश्वर नू याद कर
बिनसे सब रोग
जिन्ने तेनू रोग चंबड़े आ हालांकि रोग एक नहीं अनेकां ने जी रोगां दा ते हुण पारा वार ही कोई नहीं हजूर कहिंदे तेरे सारे रोग मिट जाणगे जिस पार ब्रह्म परमेश्वर ने इन्ना कोई दित्ता उहनू चेते कर ए सी अज दे हुक्म दे आखरी अर्थ ते समें दे लिहाज नाल इहदी व्याख्या बस इनू इउं समझो हुण आपां जी दो श्लोक ते पौड़ी पढ़ी जे कहीए महाराज सानू एक तुक चे दे अर्थ दस दिओ महाराज कहणगे बस इक्को तुक चेते कर लई गावै को दात जाणै निशान ये सारी कथा इक्को तुक च आ गई गावै को कोई गाउंदा है दात जाणै निशान जदों तू दात देना ते तेरी दात नू प्राप्त करके कहिंदा ए तेरी बख्शिश दी निशानी है जो कोई तू मैनू दिता मैं तेरी बख्शिश दी निशानी जान के तेनू गाउना पियांगा एक तुक विच ही महाराज ने सारी व्याख्या कर दिती ए सारे दा भाव इन्ना है कि जिस परमात्मा ने इन्ना कोई दिता ना बस उहदा शुकर कर इन इउं कह लईए कि दाते दी मिली कोई दात लैके निशुकरा ना बन उहदा वार वार शुकर कर जिन्हों असी बाणी च करने आ सब जियो पिंड मुख नक दिया वर्तन को पानी अन खाना कपड़ पहनन दिया रस अन पोगानी जिन्हों कहने जियो पाए पिंड जिन साजिया दिता पहनन खाना बस आ व्याख्या जिन कन कीते अखी नाक जिन जेवा दिती बोले दात उस परमात्मा दा शुकर कर जिन्हों तेनू दात बख्शी जो लड़ी वार कथा चल रही है इस स्थान ते ओ गुरु अर्जुन दे महाराज सुई राग च उन्हां दे शब्द ने ते इस शब्द जिहड़ा अज लड़ीवार है इस विच पूरे गुरु दा शुकराना पूरे गुरु दी वडियाई सतगुरां ने बयान कीती है
सुही महला पंजवा
सुही राग ते पंजवें गुरुदेव जी दा शब्द है
गुर परमेसर करण हार
गुर परमेसर करण हार गुरु अर्जुन साहिब बख्शिश कर दे कहिंदे ने भाई सिखो एक शब्द है गुर दूजा है परमेसर करण हार दा अर्थ सब कुछ करन दे जिहड़ा समर्थक है गुरु ग्रंथ साहिब दी बाणी च जी गुरु शब्द दी बहुत वडियाई कीती गई है इस लफज इस शब्द की वडियाई बहुत की इवन के गुरु ग्रंथ साहब की बाणी च सच एवे के परमात्मा की गल करद्या करद्या गुरु की इनी वडियाई की कि गुरु नू परमेश्वर के रूप में ही स्वीकारिया है इन थोड़ा जा फिर ध्यान सुनियो जदों असी महाराज जी के बचन पढ़ने गुर करता गुर करना जोग गुर परमेश्वर ਹੈ ਪਿਓਗ। ਇੱਕ ਹੈ ਪਾਰ ਬ੍ਰਹਮ ਪਰਮੇਸ਼ਵਰ ਸ਼ਬਦ ਵਰਤਦੇ, ਇੱਕ ਹੈ ਗੁਰ ਪਰਮੇਸ਼ਵਰ। ਸਾਡੇ ਜਨਮ ਸਾਖੀਆਂ ਚ, ਪੁਰਾਤਨ ਜਨਮ ਸਾਖੀ ਚ ਸੁਲਤਾਨਪੁਰ ਦੀ ਜਿਹੜੀ ਘਟਨਾ ਹੈ, ਜਿਹੜੇ ਇਹ ਸਾਲ ਪੂਰਾ ਸਿੱਖ ਜਗਤ ਆਦਿ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ, ਉਹਨਾਂ ਦਾ 550 ਸਾਲਾ ਆਗਮਨ ਪੁਰ ਮਨਾ ਰਿਹਾ। ਸੁਲਤਾਨਪੁਰ ਦੀ ਘਟਨਾ ਨੂੰ ਜਨਮ ਸਾਖੀ ਵਾਲਾ ਕਹਿੰਦਾ ਜਦੋਂ ਬਈ ਪ੍ਰਵੇਸ਼ ਕਰਦੇ ਆ, ਉਹ ਤਿੰਨ ਸ਼ਬਦ ਮੈਂ ਆਪ ਨਾਲ ਸਾਂਝੇ ਕਰਨੇ ਨੇ। ਕਹਿੰਦੇ ਨੇ ਇਹ ਸ਼ਬਦ ਹੁੰਦਾ ਕਿ ਨਾਨਕ ਮੇਰਾ ਹੁਕਮ ਤੇਰੀ ਨਦਰੀ ਆਇਆ, ਨਾਮ ਅੰਮ੍ਰਿਤ ਦਾ ਪਿਆਲਾ ਮਿਲਿਆ। ਕਹਿੰਦੇ ਤੁਸੀਂ ਆਪ ਪੀਓ ਲੋਕਾਂ ਤਾਈ ਪਿਲਾ, ਨਾਮ ਦਾਨ ਇਸ਼ਨਾਨ ਦ੍ਰਿੜ ਕਰ ਤੇ ਸੰਸਾਰ ਥੀ ਨਿਰਲੇਪ ਰਹਿਣ ਦੀ ਜਾਂਚ ਦੱਸ। ਇਹਦਾ ਮਤਲਬ ਨਾਮ ਦਾਨ ਇਸ਼ਨਾਨ ਦ੍ਰਿੜ ਕਰਾਓ ਤੇ ਸੰਸਾਰ ਵਿੱਚ ਕਿਵੇਂ ਨਿਰਲੇਪ ਰਹਿਣਾ ਹੈ। ਜਦੋਂ ਸ਼ਬਦ ਆਇਆ ਮੇਰਾ ਹੁਕਮ, ਪਰਮੇਸ਼ਰ ਕਹਿ ਰਹੇ ਤੇਰੀ ਨਦਰੀ ਆਇਆ, ਜਨਮ ਸਾਖੀ ਵਾਲਾ ਕਹਿੰਦਾ ਤਾਂ ਬਾਬਾ ਬੋਲਿਆ ਵੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾ। ਉੱਥੇ ਤਿੰਨ ਸ਼ਬਦ ਸੁਣਨ ਵਾਲੇ ਨੇ। ਕਹਿੰਦੇ ਨੇ ਸਾਖੀਕਾਰ ਕਹਿੰਦਾ ਕਿ ਪਾਰ ਬ੍ਰਹਮ ਪਰਮੇਸ਼ਵਰ ਨੇ ਸ਼ਬਦ ਵਰਤਿਆ ਪਹਿਲਾਂ ਨਾਨਕ, ਜਿਸ ਉੱਪਰ ਤੇਰੀ ਨਦਰ ਤਿਸ ਉੱਪਰ ਮੇਰੀ ਨਦਰ। ਇਹ ਹੈ ਗੁਰ ਪਰਮੇਸ਼ਰ, ਜਿਸ ਉੱਤੇ ਗੁਰੂ ਨਾਨਕ ਸਾਹਿਬ ਦੀ ਨਦਰ, ਰੱਬ ਦੀ ਉਹਦੇ ਤੇ ਨਦਰ। ਫਿਰ ਸ਼ਬਦ, ਜਿਸ ਉੱਪਰ ਤੇਰੀ ਨਦਰ ਤਿਸ ਉੱਪਰ ਮੇਰੀ ਨਦਰ, ਜਿਸ ਉੱਪਰ ਤੇਰਾ ਕਰਮ ਤਿਸ ਉੱਪਰ ਮੇਰਾ ਕਰਮ। ਕਰਮ ਦਾ ਅਰਥ ਇਹ ਫਾਰਸੀ ਦਾ ਸ਼ਬਦ ਬਖਸ਼ਿਸ਼, ਜਿਸ ਉੱਪਰ ਤੇਰਾ ਕਰਮ ਤਿਸ ਉੱਪਰ ਮੇਰਾ ਕਰਮ, ਮੇਰਾ ਨਾਉ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਉ ਗੁਰ ਪਰਮੇਸ਼ਰ। ਕਮਾਲ ਕਰ ਗਿਆ ਜੀ ਸਾਖੀਕਾਰ ਇਸ ਤੁਕ ਵਿੱਚ, ਮੇਰਾ ਨਾਉ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਉ ਗੁਰ ਪਰਮੇਸ਼ਰ। ਇਸੇ ਕਰਕੇ ਜਦੋਂ ਗੁਰ ਪਰਮੇਸ਼ਰ ਨੂੰ ਪੜੋਗੇ ਫਿਰ ਉਦੋਂ ਧੰਨ ਗੁਰੂ ਨਾਨਕ ਸਾਹਿਬ ਕਹੋਗੇ ਵੀ ਰੱਬ ਦੇ ਚਿੰਤਨ ਹੈ, ਉਦੋਂ ਗੁਰੂ ਅਰਜੁਨ ਦੇਵ ਕਹੋਗੇ ਤਾਂ ਵੀ ਰੱਬ ਦਾ ਚਿੰਤਨ ਹੈ, ਉਦੋਂ ਧੰਨ ਗੁਰੂ ਰਾਮਦਾਸ ਕਹੋਗੇ ਤਾਂ ਵੀ ਪਰਮੇਸ਼ਵਰ ਦਾ ਚਿੰਤਨ ਹੈ, ਕਿਉਂਕਿ ਗੁਰ ਤੇ ਪਰਮੇਸ਼ਵਰ ਅਭੇਦ ਨੇ। ਇੱਥੇ ਮਹਾਰਾਜ ਸ਼ਬਦ ਵਰਦੇ ਆ ਕਿ ਮੇਰਾ ਗੁਰੂ ਪਰਮੇਸ਼ਰ ਸਭ ਕੁਝ ਕਰਨ ਦੇ ਸਮਰੱਥ। ਦਾਸ ਪਿਛਲੇ ਦਿਨੀ ਪਟਨਾ ਸਾਹਿਬ ਜਦੋਂ ਵਿਚਾਰ ਕਰਨ ਗਏ ਪੁਰਬ ਤੇ, ਤੇ ਮੈਂ ਇੱਕ ਬੇਨਤੀ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਜਦੋਂ ਜ਼ਿਕਰ ਕਰਨੇ ਆ, ਇਹ ਗੱਲ ਜ਼ਿਹਨ ਚ ਰੱਖ ਕੇ ਤੁਰੀਏ ਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਸਾਹਿਬ ਦਾ ਦਸਵਾਂ ਜਾਮਾ ਨੇ। ਉਹਨਾਂ ਵਿੱਚ ਬਾਬਾ ਜੀ ਆਪ ਹੀ ਵਰਤਦੇ ਪਏ ਆ। ਹੁਣ ਜੇ ਬਾਣੀ ਚ ਕਿਹਾ ਗੁਰ ਪਰਮੇਸ਼ਰ, ਤੇ ਭਾਈ ਨੰਦ ਲਾਲ ਸਾਹਿਬ ਨੂੰ ਪੁੱਛੋ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਲਈ ਵੀ ਇਹ ਸ਼ਬਦ ਵਰਤੇ। ਉਹ ਕਹਿੰਦੇ ਨੇ ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਹਰ ਕਾਰ ਦੇ ਕਰਤੇ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ, ਜਿਹਨੂੰ ਮੂਲ ਮੰਤਰ ਚ ਕਰਤਾ ਪੁਰਖ ਕਹਿੰਦੇ। ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਯਾਦ ਰੱਖੋ ਗੁਰੂ ਦਾ ਦਰਜਾ ਜਿਹੜਾ, ਮੈਨੂੰ ਪਤਾ ਅੱਜ ਕੱਲ ਸਾਡੇ ਵਿਦਵਾਨ ਵਰਦੇ ਆ ਗੁਰੂ ਵਿਅਕਤੀ ਰੌਲਾ ਪਾਈ ਜਾਂਦੇ ਆ, ਉਹ ਗੁਰਮੁਖੋ ਵਿਅਕਤੀ ਵਕਤ ਵਿੱਚ ਵੱਜਾ ਹੈ। ਗੁਰੂ ਉਹ ਜਿਹੜਾ ਵਕਤ ਦੇ ਪਰਦੇ ਪਾਲ ਕੇ ਅਕਾਲ ਦੇ ਰੂਹ ਵਿੱਚ ਰਹਿੰਦਾ ਹੈ, ਉਹ ਵਕਤ ਚ ਨਹੀਂ, ਉਹ ਵਕਤ ਦਾ ਕਰਤਾ ਹੈ। ਉਹਨੂੰ ਵਕਤ ਨੇ ਨਹੀਂ ਬਣਾਇਆ, ਉਹ ਵਕਤ ਨੂੰ ਬਣਾਉਣ ਵਾਲਾ ਹੈ, ਉਹ ਕਾਲ ਤੋਂ ਨਿਰਲੇਪ ਹੈ। ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਭਾਈ ਗੁਰ ਪਰਮੇਸ਼ਰ ਸਭ ਕੁਝ ਕਰਨਹਾਰ ਹੈ।
ਸਗਲ ਸ੍ਰਿਸ਼ਟ ਕੋ ਦੇ ਆਧਾਰ,
ਸਿਰਫ ਇੱਕ ਸਤਿਗੁਰੂ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਮੋਢਾ ਦੇ ਸਕਦਾ ਹੈ। ਪਿਆਰਿਓ, ਸਾਰੀ ਸ੍ਰਿਸ਼ਟੀ ਨੂੰ ਆਧਾਰ ਦਿੰਦਾ। ਇਸੇ ਕਰਕੇ ਭੱਟਾ ਨੇ ਕਿਹਾ ਸੀ, ਉਹ ਭਾਈ ਲੋਕੋ, ਬਾਹਰ ਦੇ ਬੇੜੇ ਵਿੱਚ, ਜਹਾਜ਼ ਵਿੱਚ ਤੁਸੀਂ ਹਜ਼ਾਰਾਂ ਬੰਦੇ ਚੜੋਗੇ, ਸਾਰੀ ਸ੍ਰਿਸ਼ਟੀ ਕਦੀ ਜਹਾਜ਼ ਤੇ ਨਹੀਂ ਚੜ ਸਕਦੀ, ਜਹਾਜ਼ ਪਾਰ ਨਹੀਂ ਕਰਦਾ, ਪਰ ਗੁਰੂ ਅਰਜੁਨ ਦੇਵ ਉਹ ਜਹਾਜ਼ ਹੈ ਜਿਹੜੀ ਸਾਰੀ ਸ੍ਰਿਸ਼ਟੀ ਇੱਕ ਵਾਰੀ ਕਹਿ ਧੰਨ ਗੁਰੂ ਅਰਜੁਨ ਦੇਵ ਬਾਬਾ ਜੀ ਇੱਕੋ ਖਿਰ ਵਿੱਚ ਪਾਰ ਲਾ ਦਿੰਦੇ ਆ। ਕਲਯੁਗ ਜਹਾਜ਼, ਅਰਜੁਨ ਗੁਰੂ, ਅਰਜੁਨ ਗੁਰੂ, ਸਗਲ ਸ੍ਰਿਸ਼ਟ ਲਗਵੇ ਤਰੋ, ਗੁਰੂ ਸਾਰੀ ਸ੍ਰਿਸ਼ਟੀ ਨੂੰ ਆਧਾਰ ਦੇਣ ਵਾਲੇ ਹਨ।
ਗੁਰ ਕੇ ਚਰਨ ਕਮਲ ਮਨ ਧਿਆਏ,
ਗੁਰੂ ਦੇ ਚਰਨ ਕਮਲਾਂ ਨੂੰ ਆਪਣੇ ਮਨ ਚ ਧਿਆ, ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਬਚਨ ਨੂੰ, ਗੁਰੂ ਦੇ ਸੁਖ ਨੂੰ, ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਵਿੱਚ ਯਾਦ ਕਰ।
ਦੁੱਖ ਦਰਦ ਇਸ ਤਨ ਤੇ ਜਾਏ,
ਵਾਹ ਕਹਿੰਦੇ ਨੇ ਮਨ ਵਿੱਚ ਧਿਆ, ਜਿੰਨੇ ਤੇਰੇ ਦੁੱਖ ਦਰਦ ਨੇ ਤਨ ਦੇ ਸਾਰੇ ਚਲੇ ਜਾਣਗੇ। ਮਨ ਚ ਉਹਨੂੰ ਧਿਆ, ਤੇ ਤਨ ਉਹਦਾ ਅਸਰ ਕਬੂਲੇਗਾ।
ਰਹਾਉ
ਇਹ ਅੰਮ੍ਰਿਤ ਬਚਨ ਰਹਾਉ ਦੀਆਂ ਤੁਕਾਂ ਹਨ।
ਭਵ ਜਲ ਡੂਬਤ ਸਤਿਗੁਰ ਕਾਢਾ।
ਜਦੋਂ ਇਨਸਾਨ ਭਵ ਸਾਗਰ ਵਿੱਚ ਡੁੱਬਦਾ ਹੋਵੇ ਉਸ ਥਾਂ ਤੇ ਮਾਈ ਬਾਪ ਨਹੀਂ ਜੇ ਕੱਢ ਸਕਦੇ, ਕੇਵਲ ਗੁਰੂ ਹੀ ਕੱਢ ਸਕਦਾ ਹੈ। ਭਵ ਸਾਗਰ ਅਗਨ ਸਾਗਰ ਬੁੱਢ ਸੰਸਾਰਾ ਨਾਨਕ ਬਾਹ ਪਕੜ ਸਤਿਗੁਰ ਨਿਸਤਾਰਾ। ਗੁਰੂ ਭਵ ਸਾਗਰ ਵਿੱਚ ਡੁੱਬਦਿਆਂ ਨੂੰ ਕੱਢ ਦੇ ਹਨ।
ਜਨਮ ਜਨਮ ਕਾ ਟੂਟਾ ਗਾਢਾ।
ਜਨਮ ਜਨਮ ਕਾ ਟੂਟਾ ਗੰਢ ਹੈ, ਕਈ ਜਨਮਾਂ ਦੀ ਸਾਡੀ ਸੁਰਤ ਟੁੱਟੀ ਹੈ ਜੀ, ਪਰ ਗੁਰੂ ਇੰਨਾ ਸਮਰੱਥ ਹੈ, ਵਿਛੋੜਾ ਕਈ ਜਨਮਾਂ ਦਾ। ਫਿਰ ਸੁਣੋ ਇਸ ਗੱਲ ਨੂੰ, ਮੰਨ ਲਓ ਆਪ ਜੀ ਸ੍ਰੀ ਅੰਮ੍ਰਿਤਸਰ ਆਏ, ਅੱਜ ਕੋਈ ਦੇਸ਼ ਤੋਂ ਆਇਆ ਕਿ ਆਪਣੇ ਸ਼ਹਿਰ ਤੋਂ ਆਏ, ਜਿੰਨਾ ਸਮਾਂ ਆਉਣ ਲੱਗਿਆ ਲੱਗਾ ਘਰ ਜਾਂਦਿਆਂ ਇੰਨਾ ਲੱਗੇਗਾ ਨਾ ਜੀ, ਤੇ ਟ੍ਰੇਨ ਤੇ ਜਾਓਗੇ ਟਾਈਮ ਓਨਾ ਹੀ ਲੱਗੇਗਾ ਵਾਪਸ ਜਾਵਾਂਗੇ। ਬੰਦੇ ਦਾ ਆਪਣੇ ਕੇਂਦਰ ਤੋਂ ਵਿਛੋੜੇ ਦਾ ਟਾਈਮ ਜਿੰਨਾ ਹੈ, ਵਾਪਸੀ ਦਾ ਓਨਾ ਟਾਈਮ ਹੈ, ਪਰ ਗੁਰੂ ਇਹ ਨਹੀਂ ਲਾਗੂ ਹੋਣ ਦਿੰਦਾ। ਗੁਰੂ ਜੀ ਕਹਿੰਦੇ ਆ ਤੇਰੇ ਵਿਛੋੜੇ ਦੇ ਕਈ ਜਨਮ ਨੇ, ਪਰ ਜਿੰਨੇ ਜਨਮਾਂ ਦਾ ਤੇਰਾ ਵਿਛੋੜੇ ਦਾ ਸਬਰ ਕਹਿ, ਇਹਨਾਂ ਵਾਪਸ ਨਹੀਂ ਜਾਣ ਦਿਆਂਗਾ, ਮੈਂ ਕਰੋੜਾਂ ਜਨਮਾਂ ਦਾ ਵਿਛੋੜਾ ਵੀ ਇੱਕ ਖਿੰਨ ਵਿੱਚ ਮੁਕਾ ਦੇਵਾਂਗਾ। ਮੇਰੀ ਬੇਨਤੀ ਸਮਝ ਗਏ ਹੋਗੇ, ਅਸੀਂ ਕਿਸੇ ਥਾਂ ਤੋਂ ਸਬਰ ਕਰੀਏ, ਜਿੰਨਾ ਦੂਰ ਜਾਵਾਂਗੇ ਵਾਪਸੀ ਓਨਾ ਟਾਈਮ ਲਾਉਣਾ ਪਏਗਾ, ਪਰ ਨਹੀਂ, ਸਾਨੂੰ ਦੂਰ ਗਿਆ ਨੂੰ ਕਈ ਜਨਮ ਹੋ ਗਏ ਆ, ਵਾਪਸੀ ਲਈ ਜਨਮ ਨਹੀਂ ਚਾਹੀਦੇ। ਕਹਿੰਦੇ ਨੇ ਇੱਕ ਖਿੰਨ ਵਿੱਚ ਤੈਨੂੰ ਲਾ ਦਿਆਂਗਾ ਸਿਰੇ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਜਿਹੜਾ ਜਨਮਾਂ ਜਨਮਾਂ ਦੇ ਟੁੱਟੇ ਹੋਏ ਬੰਦੇ ਨੂੰ ਇਸ ਜਨਮ ਵਿੱਚ ਇੱਕ ਖਿੰਨ ਵਿੱਚ ਗੰਢ ਦਿੰਦਾ ਹੈ।
ਗੁਰ ਕੀ ਸੇਵਾ ਕਰੋ ਦਿਨ ਰਾਤ।
ਭਾਈ ਸਿੱਖੋ ਆਪਣੇ ਗੁਰੂ ਦੀ ਸੇਵਾ ਦਿਨ ਰਾਤ ਕਰੋ, ਅੱਠੇ ਪਹਿਰ ਕਰੋ, ਚੌਵੀ ਘੰਟੇ ਕਰੋ, ਸਵਾਸ ਸਵਾਸ ਕਰੋ।
ਸੁਖ ਸਹਿਜ ਮਨ ਆਵਾ ਸ਼ਾਂਤ।
ਅੰਦਰ ਸੁਖ ਮਿਲੇਗਾ, ਸਹਿਜ ਅਵਸਥਾ ਮਿਲੇਗੀ, ਇਹ ਸੜਦਾ ਹੋਇਆ ਮਨ ਠੰਡਾ ਹੋ ਜਾਏਗਾ ਜੇ ਅੱਠੇ ਪੈਰ ਗੁਰੂ ਦੀ ਸੇਵਾ ਕਰੋਗੇ।
ਸਤਿਗੁਰ ਕੀ ਰੇਨ ਵਡਭਾਗੀ ਪਾਵਾ।
ਗੁਰੂ ਦੇ ਚਰਨਾਂ ਦੀ ਰੇਨ ਦਰਤ ਤੂੜੀ ਮਾਰ। ਇਹਦੇ ਮੈਂ ਅਖਰੀਅਰ ਤਾਂ ਨੀ ਜ਼ਿਆਦਾ ਡਿਟੇਲ ਚ ਕਰ ਰਿਹਾ, ਮੈਨੂੰ ਪਤਾ ਸ਼ਬਦਾਵਲੀ ਬੜੀ ਸਾਡੇ ਵਰਤੋਂ ਵਿੱਚ ਆਉਣ ਵਾਲੀ, ਕਿ ਸਤਿਗੁਰੂ ਦੇ ਚਰਨਾਂ ਦੀ ਤੂੜ ਵੱਡਿਆਂ ਭਾਗਾਂ ਵਾਲਿਆਂ ਨੂੰ ਮਿਲਦੀ, ਬਦਕਿਸਮਤ ਨੂੰ ਨਹੀਂ। ਜਿਹਦੇ ਭਾਗ ਬਹੁਤ ਵੱਡੇ ਨੇ ਉਹਨੂੰ ਸਤਿਗੁਰੂ ਦੇ ਘਰ ਦਰ ਦੀ ਧੂੜੀ ਨਸੀਬ ਹੁੰਦੀ ਹੈ।
ਨਾਨਕ ਗੁਰ ਕਉ ਸਦ ਬਲ ਜਾਵਾ।
ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜ ਕਹਿੰਦੇ ਆ, ਐਸੇ ਗੁਰੂ ਤੋਂ ਮੈਂ ਕੁਰਬਾਨ ਜਾਂਦਾ ਵਾਂ। ਇਉਂ ਸ਼ਬਦ ਵਰਤੀਏ, ਹਜ਼ੂਰ ਦਾ ਬਚਨ ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੈ। ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਇਹੋ ਜਿਹਾ ਗੁਰੂ ਦਾ ਐਸਾ ਗੁਰ ਵਡ ਭਾਗੀ ਪਾਇਆ। ਪਰ ਇੱਥੇ ਮੈਂ ਬੇਨਤੀ ਕਰਾਂਗਾ, ਗੁਰੂ ਸ਼ਬਦ ਖਾਸ ਕਰਕੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਜੋਤ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਹਾਂ ਸਿੱਖੀ ਵਿੱਚ ਫਿਰ ਬੇਨਤੀ ਕਰਾਂ, ਸਿੱਖੀ ਵਿੱਚ ਜਿਸ ਨੇ ਗੁਰੂ ਚਰਨ ਪਕੜਨੇ ਨੇ, ਕਿਉਂਕਿ ਹਰ ਇੱਕ ਧਰਮ ਦਾ ਆਪਣੋ ਆਪਣਾ ਨੇਮ ਹੈ। ਸਾਡੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਰਨ ਪੌਲ ਦੀ ਜਿਹੜੀ ਆਤਮ ਛੂਹ ਸੀ, ਇਹਨੂੰ ਵੈਸਾਖੀ ਵਾਲੇ ਦਿਨ 1699 ਨੂੰ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਦੇ ਕੇ, ਪੰਜਾਂ ਨੂੰ ਛਕਾ ਕੇ ਪੰਜਾਂ ਤੋਂ ਦਾਤ ਲਈ। ਤੇ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਗੁਰਮੁਖੋ ਅਸੀਂ ਮਹਾਰਾਜ ਦੇ ਬੜੇ ਪਰਉਪਕਾਰ ਚੇਤੇ ਕਰਨੇ, ਗੁਰੂ ਗੋਬਿੰਦ ਸਿੰਘ ਜੀ ਦੇ ਇਹ ਬੜਾ ਵੱਡਾ ਪਰਉਪਕਾਰ ਹੈ। ਅੱਗੇ ਹਜ਼ੂਰ 9 ਜਾਨਿਆਂ ਤੱਕ ਚਰਨ ਪੌਲ ਦੇ ਕੇ ਨਾਮ ਦੀ ਦਾਤ ਦਿੰਦੇ ਸਨ, ਅੱਜ ਤੋਂ ਬਾਅਦ ਕਿਹਾ ਭਾਈ ਸਿੱਖੋ ਜਿੱਥੇ 5 ਪਿਆਰੇ ਇਕੱਤਰ ਹੋਣ, ਰਹਿਤ ਬਹਿਤ ਵਾਲੇ ਜੀਵਨ ਵਾਲੇ ਸਿੱਖ, ਹਜ਼ੂਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਤੇ ਜਿਸ ਜਗ੍ਹਾ ਤੇ ਬੈਠ ਕੇ ਇੱਕੋ ਵੇਲੇ ਭਾਵੇਂ ਅਨੇਕਾਂ 5 ਪਿਆਰੇ ਰਹਿਣਗੇ, ਤੇ 5 ਹੀ ਨਾ, ਇਹ ਬੜੀ ਵੱਡੀ ਕਿਰਪਾ ਜੀ। ਕੇਸਗੜ੍ਹ ਦੀ ਧਰਤੀ ਤੇ ਅੰਮ੍ਰਿਤ ਦੀ ਦਾਤ ਦਿੱਤੀ, ਪਰ ਉਹਨੂੰ ਕੇਸਗੜ੍ਹ ਤੱਕ ਮਹਿਦੂਦ ਨਹੀਂ ਰਹਿਣ ਦਿੱਤਾ, ਕਿ ਜਿਹੜਾ ਕੇਸਗੜ੍ਹ ਉੱਥੇ ਦਾਤ ਦਿੱਤੀ ਉੱਥੇ ਅੰਮ੍ਰਿਤ ਸੰਚਾਰ ਹੁੰਦੇ ਨੇ। ਪਰ ਇੱਕ ਉਥੋਂ ਬਖਸ਼ ਦੇ ਦਿੱਤੀ ਕਿ ਇੱਕੋ ਵੇਲੇ ਪੰਜ ਪੰਜ ਦੇ ਦਸੇ ਭਾਵੇਂ ਹਜ਼ਾਰਾਂ ਹੋਣ, ਇੱਕੋ ਵੇਲੇ ਜੇ ਪੰਜ ਪੰਜ ਦੇ ਹਜ਼ਾਰਾਂ ਜਥੇ ਵੀ ਅੰਮ੍ਰਿਤ ਦੀ ਦਾਤ ਦੇਣਗੇ, ਗੁਰੂ ਗੋਬਿੰਦ ਸਿੰਘ ਹਜ਼ਾਰਾਂ ਪੰਜਾਂ ਪਿਆਰਿਆਂ ਵਿੱਚ ਵੀ ਵਰਦਾ ਹੋਵੇਗਾ। ਇਹ ਬੜੀ ਵੱਡੀ ਬਖਸ਼ਿਸ਼ ਹੈ, ਇਹ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੈ। ਮੈਂ ਇਸ ਕਰਕੇ ਕਿਹਾ, ਕੱਲ ਮਹਾਨ ਸ਼ਹੀਦ ਜਪੀ ਤਪੀ ਸਤੀ ਇੰਦਰੀ ਜਿੱਤ ਸ਼ਬਦ ਵਰਤਾਂ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਤੇ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਸ਼ਹੀਦਾਂ 9 ਵਜੇ। ਤੇ ਮੈਂ ਬੇਨਤੀ ਕਰਾਂਗਾ ਜਿਨ੍ਹਾਂ ਨੇ ਅਜੇ ਤੱਕ ਦਾਤ ਨਹੀਂ ਲਈ, ਉਹ ਇਸ ਦਾਤ ਨੂੰ ਲੈ ਕੇ ਸਤਿਗੁਰੂ ਦੇ ਇਸ ਬਖਸ਼ਿਸ਼ ਭਰੇ ਬੇੜੇ ਤੇ ਆਪਾਂ ਚੜੀਏ। ਸਭ ਦਾ ਬਹੁਤ ਬਹੁਤ ਧੰਨਵਾਦ। ਬਾਕੀ ਆਪਾਂ ਕੱਲ ਨੂੰ ਬਾਬਾ ਜੀ ਦੇ ਜੀਵਨ ਵਿੱਚੋਂ ਜੋ ਨਾ ਅਸੀਸਾਂ ਦਿੱਤੀਆਂ ਸਾਨੂੰ ਉਸ ਸੰਬੰਧੀ ਵਿਚਾਰ ਕਰਾਂਗੇ। ਆਓ, ਮੇਰੇ ਤੋਂ ਬੋਲਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋਈਆਂ ਨੇ, ਇਸ ਅੰਮ੍ਰਿਤ ਬਚਨ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਇਸ ਸ਼ਬਦ ਦੀਆਂ ਅੰਤਲੀਆਂ ਤੁਕਾਂ ਦਾ ਪਾਠ ਗੁਰੂ ਸਵਾਰੇ ਆਪ ਜੀ ਨੂੰ ਸਰਵਣ ਕਰਾਉਂਦੇ ਹਨ।
ਸਤਿਗੁਰ ਕੀ ਰੇਨ ਵਡਭਾਗੀ ਪਾਵਾ, ਨਾਨਕ ਗੁਰ ਕੋ ਸਦ ਬਲ ਜਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।